अज्ञान अंधेर विनाश, हर कृपाती संत भेटिया, नानक मन परगास, याही कुल ते प्रगट होय, ताही कुल को नाम। पुन द्वादस गुरिंड को मेरी है प्रणाम।
तत छिन एक चढ़ाए असवार, तुरंग तवाए बेग बढ़तार, श्री सतगुर को सुध कर दई, श्री प्रभ पिख्यो त्रियाजो आई।
श्री सतगुरु जी की हजूरी विच बैठे सतसंगी जनो, उस सतगुरु जी की बख्शिश कृपा सदका असी जो अपार सुख लै रहे हां, कहण कथन तो बाहर हन। ये रसना दे विच इतनी ताकत नहीं कि ए बोल के दस सके कि सतगुरु जी कितनी कृपा करदे हन साडे उपर। पर सतगुरु जी ने जदों ए वेख्या कि इंसान उस अकाल पुरख दे उस करते दे गुण कथन तो परे है, ये नहीं कर सकता, उसने बख्शिश कृपा की। क्यों असी जदों पुरातन इतिहास नू पढ़िए, उना ऋषियां मुनिया दे इतिहास नू, उना दे जीवन चरित्र नू जदों पढ़िए, पता लगता है कितने करोड़ां बरस ओ तपस्या करदे सी, ते उस तो बाद भी पता नहीं कदों परमात्मा खुश होण के ना होण, पता नहीं। बंदे बंदगी इक त्यार, साहिब रोस धरो के प्यार। साहिब पातशाह ने गुरबाणी विच भी बड़ा वधिया आनंदमई ए पाठ दर्ज कीता, हे बंदे तेरे इख्तियार, तेरे जो हक हन, तेरी जो पहुंच है, तेरे वास्ते जो मर्यादा बनी है, तेरे वास्ते जो कर्म है, जो कृत है, वो है बंदगी, बंदगी कर। फरीदा साहिब दी कर बंदगी, दिल ते लाहे विकार, अपने हिरदे चो विकार दूर करके, विकारां दा निषेध करके तू उस सतगुरु दा नाम जप, ओदे चरना विच ध्यान जोड़। और अर्ज मैं कर रहा हां कि ओ पुराने समय नू जदों वेख्या जाए ते किते रब दर्शन दिंदा सी, किते सतगुरु दी प्राप्ति सी, बड़ी दुष्कर, बहुत ही मुश्किल है। पर अज दे समय नू जे वेख्या जाए, जिथे दुनिया एक पासे ए चीज दे नारे लगाउंदी है कि कल युग आ गया, घोर कल युग आ गया, बच जाओ, बड़ा माड़ा समा है। पर याद रखना, उस सतगुरु पातशाह ने इस कलयुग नू बड़ा ही चंगा समझिया है। एह कर करे सो एह कर पाए, एक घड़ी मुहत ना लगे, इस हथे इंसान कर दे ते दूसरे तुरंत ओनू फल मिल जांदे, इस कलयुग दा ए न्याय है। भाई गुरदास जी भी बड़ा वधिया जिक्र करदे ने, कलयुग के उपकार सुन जैसे बेद अथर बन गाई, लहे कमाना एत जुग पिछल जुगी करी कमाई। एक अजिहा जुग जेदे विच जितना इंसान ने पिछा कर्म किता ओ भी तुरंत इत्थे आके इकत्र हो गया, तुरंत मिलदा है। इस वक्त भी जो कर रहा उन्हूं तुरंत ओदा फल मिलदा है। उस दाते दी रहमत विसार नहीं सकते, अखां तो ओले नहीं कर सकते, ते वड्डी ही आश्चर्यता वाली गल के बयान भी नहीं कर सकते कि पातशाह तू कैसी कृपा कीती है। उस गुरु ने, उस पातशाह ने अजेही कृपा कीती कि इंसान एक अजेही अवस्था दे उत्ते जाके टिक गया, ना तां ए दस सकदा कि ਮੈਂ ਅਜਿਹਾ ਕਿਹੜਾ ਕਰਮ ਕੀਤਾ ਕਿ ਮੈਨੂੰ ਗੁਰੂ ਮਿਲਿਆ। ਨਾ ਹੀ ਉਹ ਇਹ ਚੀਜ਼ ਦਾ ਕਥਨ ਕਰ ਸਕਦਾ ਕਿ ਸਤਿਗੁਰੂ ਮੇਰੇ ਉੱਤੇ ਕਿੰਨੀ ਕੁ ਕਿਰਪਾ ਕੀਤੀ, ਪਰ ਸਾਹਿਬ ਨੇ ਇੱਕ ਬਖਸ਼ਿਸ਼ ਕੀਤੀ ਕਿ ਉਸ ਸਤਿਗੁਰੂ ਨੂੰ ਧੰਨ ਕਹਿ, ਇਹਦੇ ਵਿੱਚ ਹੀ ਤੇਰਾ ਛੁਟਕਾਰਾ ਹੋ ਜਾਏਗਾ, ਇਤਨਾ ਹੀ ਬਹੁਤ ਹੈ, ਜ਼ਿਆਦਾ ਨਾ ਕਰ। ਬਹੁਤ ਸਾਰੇ ਪ੍ਰਮਾਣ ਆਪ ਜੀ ਸ਼੍ਰਵਣ ਕਰਦੇ ਹੋ, ਜਿੰਨੀ ਤੁਧ ਨੂੰ ਧੰਨ ਕਹਿਆ ਤਿੰਨ ਜਮ ਨੇੜ ਨਾ ਆਇਆ, ਇਤਿਆਦ ਬਹੁਤ ਕੁਛ। ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ, ਉਸ ਸਤਿਗੁਰਾਂ ਨੂੰ ਧੰਨ ਕਹੀਏ ਜਿਨ੍ਹਾਂ ਦੀ ਬਖਸ਼ਿਸ਼ ਕਿਰਪਾ ਦੇ ਨਾਲ ਇਹ ਸਭ ਕੁਝ ਸਾਨੂੰ ਮਿਲਿਆ ਔਰ ਮਿਲ ਰਿਹਾ ਹੈ। ਆਪਣੇ ਮਨਾਂ ਦੀ ਗਹਿਰਾਈਆਂ ਦੇ ਵਿੱਚੋਂ ਉਸ ਪਰਮੇਸ਼ਵਰ ਦਾ ਜੋ ਪ੍ਰੇਮ ਹੈ ਉਸ ਨੂੰ ਉਜਾਗਰ ਕਰਦੇ ਹੋਏ ਜਦੋਂ ਇਹ ਅਰਜ਼ ਕੀਤੀ ਜਾਂਦੀ ਹੈ, ਗੱਜ ਕੇ ਸਤਿਗੁਰਾਂ ਦਾ ਨਾਮ ਲੈਣਾ ਹੈ, ਕੋਈ ਰਸਨਾ ਵਾਂਝੀ ਨਾ ਰਹੇ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ। ਇੱਕ ਵਾਰ ਫਿਰ ਆਪਣੀ ਰਸਨਾ ਨੂੰ ਹੋਰ ਪਵਿੱਤਰ ਕਰੋ, ਫਿਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਮੌਕੇ ਦੇ ਨਾਨਕ ਉਸ ਸਤਿਗੁਰੂ ਨੂੰ ਯਾਦ ਕਰੋ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਰਸਨਾ ਦੇ ਨਾਲ ਉਸ ਪਾਤਸ਼ਾਹ ਦਾ ਦਿੱਤਾ ਹੋਇਆ ਨਾਮ ਰੂਪ ਅੰਮ੍ਰਿਤ ਚੱਖ ਰਹੇ ਹੋ, ਕਿਉਂਕਿ ਗੁਰੂ ਸਵਾਰਿਓ ਜਦੋਂ ਇਨਸਾਨ ਅੰਮ੍ਰਿਤ ਨੂੰ ਚੱਖ ਲੈਂਦਾ ਹੈ, ਔਰ ਅੰਮ੍ਰਿਤ ਚੀਜ਼ ਕੀ ਹੈ? ਅੰਮ੍ਰਿਤ, ਮ੍ਰਿਤਿਯੂ ਤੋਂ ਪਰੇ ਕਰ ਦੇਣ ਵਾਲਾ, ਮੌਤ ਤੋਂ ਬਚਾ ਲੈਣ ਵਾਲਾ। ਇੱਕ ਮੁਰਦਾ ਇਨਸਾਨ ਦੇ ਅੰਦਰ ਸਵਾਸ ਫੂਕ ਦੇਵੇ ਗੁਰੂ, ਮੁਰਦਾ ਕਿਵੇਂ ਹੈ ਵੇਖਿਆ ਜਾਏ। ਸਾਰੇ ਘਰੋਂ ਤੁਰ ਕੇ ਆਏ ਹਾਂ, ਬੋਲਦੇ ਹਾਂ, ਚੱਲਦੇ ਹਾਂ, ਇੱਕ ਦੂਸਰੇ ਦੀ ਗੱਲ ਸੁਣਦੇ ਹਾਂ, ਪਰ ਜੋ ਸਾਹਿਬ ਇਸ ਅੰਮ੍ਰਿਤ ਬਾਰੇ ਜ਼ਿਕਰ ਕਰਦੇ ਨੇ ਕਿ ਮ੍ਰਿਤਕ ਕੋ ਜੀਵਾ ਲਨਹਾਰ, ਉਹ ਸਾਹਿਬ ਜੋ ਹੈ ਮੁਰਦੇ ਵਿੱਚ ਜਾਨ ਪਾਉਣ ਦਾ ਕੰਮ ਕਰਦਾ ਹੈ। ਅਸਲ ਵਿੱਚ ਸਤਸੰਗੀ ਜਨੋ, ਜੋ ਇਨਸਾਨ ਆਪਣੀ ਆਤਮਿਕ ਮੌਤੇ ਮਰ ਚੁੱਕਿਆ ਹੁੰਦਾ ਹੈ, ਹਰ ਇੱਕ ਇਨਸਾਨ ਨੂੰ ਪਤਾ ਹੈ ਕਿ ਨਾਮ ਜਪਣ ਦੇ ਇਹ ਫਾਇਦੇ ਨੇ, ਹਰ ਇੱਕ ਇਨਸਾਨ ਨੂੰ ਪਤਾ ਹੈ ਕਿ ਨਾਮ ਨਾ ਜਪਾਂਗੇ ਤੇ ਦੁੱਖ ਮਿਲੇਗਾ, ਪਰ ਫਿਰ ਵੀ ਉਹ ਇਨਸਾਨ ਜਿਹੜਾ ਇਹ ਸਭ ਚੀਜ਼ ਨੂੰ ਜਾਣਦਾ ਹੋਇਆ ਵੀ ਸਾਧ ਸੰਗਤ ਵਿੱਚ ਨਹੀਂ ਆਉਂਦਾ। ਸਾਹਿਬ ਨੇ ਉਹਨਾਂ ਇਨਸਾਨਾਂ ਵਾਸਤੇ ਲਿਖਿਆ, ਅਸਲ ਵਿੱਚ ਉਹ ਆਤਮਿਕ ਮੌਤ ਮਰ ਚੁੱਕੇ ਨੇ, ਵੇਖਣ ਨੂੰ ਲੱਗੇਗਾ ਜਿਉਂਦੇ ਨੇ ਪਰ ਉਹ ਜਿਉਂਦੇ ਨਹੀਂ, ਉਹ ਜੀਵਿਤ ਨਹੀਂ। ਸਤਿਗੁਰੂ ਜੀ ਇਹੀ ਕਿਰਪਾ ਕਰਦੇ ਹਨ, ਜਿਹੜਾ ਇਨਸਾਨ ਜਿਹੜਾ ਜੀਵ ਆਪਣੇ ਗੁਰੂ ਸਤਿਗੁਰੂ ਕਿਸੇ ਭਗਤ ਦੀ ਸ਼ਰਨ ਵਿੱਚ ਹੈ, ਨਾਮ ਨੂੰ ਜਪ ਰਿਹਾ ਹੈ, ਸਾਧ ਸੰਗਤ ਦੇ ਵਿੱਚ ਕਿਸੇ ਵੀ ਮਾਧਿਅਮ ਰਾਹੀਂ ਜੁੜਿਆ ਹੋਇਆ ਹੈ, ਅਸਲ ਵਿੱਚ ਉਹ ਜੀਵਤ ਹੀ ਹੈ, ਤਾਂ ਹੀ ਤਾਂ ਉਹਨੂੰ ਪਤਾ ਹੈ। ਬੜੇ ਵੱਡੇ ਭਾਗਾਂ ਵਾਲੇ ਹੋ ਜੋ ਉਸ ਸਤਿਗੁਰੂ ਜੀ ਦਾ ਨਾਮ ਜਪ ਰਹੇ ਹੋ, ਸੋ ਜੀਵਤ ਜਿਹ ਜੀਵਤ ਜਪਿਆ, ਪ੍ਰਗਟ ਭਏ ਨਾਨਕ ਨਹਿ ਛਪਿਆ। ਸਤਿਗੁਰੂ ਪਾਤਸ਼ਾਹ ਕਵੀ ਰੂਪ ਹੋ ਕੇ ਇੱਥੇ ਜ਼ਿਕਰ ਕਰ ਰਹੇ ਨੇ, ਨਾਨਕ ਦੇ ਉੱਤੇ ਇੱਥੇ ਵਿਸ਼ਰਾਮ ਦੇਣਾ ਪਏਗਾ। ਪ੍ਰਗਟ ਭਏ ਨਾਨਕ ਨਾ ਛਪਿਆ, ਉਹ ਇਨਸਾਨ ਜਿਸ ਨੇ ਜੀਵਤ ਨੂੰ ਜਪਿਆ, ਬਸ ਕੀ ਹੋਏਗਾ, ਉਹ ਅਸਲ ਵਿੱਚ ਫਿਰ ਜਿਉਂਦਾ ਹੈ, ਉਹ ਜਾਗਦਾ ਹੈ। ਉਸ ਸਤਿਗੁਰੂ ਦੀ ਕਿਰਪਾ ਦੇ ਨਾਲ ਆਪ ਜੀ ਉਸ ਸਤਿਗੁਰਾਂ ਦਾ ਨਾਮ ਜਪ ਰਹੇ ਹੋ, ਰਸਨਾ ਕਰਕੇ ਨਾਮ ਜਪਦੇ ਔਰ ਆਪਣੇ ਇਸ ਸ਼੍ਰਵਣਾ ਕਰਕੇ ਜੋ ਪਵਿੱਤਰ ਗੁਰ ਇਤਿਹਾਸ ਸ਼੍ਰਵਣ ਕਰਦੇ ਆ ਰਹੇ ਹੋ। ਆਪ ਜੀ ਨੇ ਹੁਣ ਤੱਕ ਜੋ ਸ਼੍ਰਵਣ ਕੀਤਾ ਸੀ ਕਿ ਕਿਸ ਤਰ੍ਹਾਂ ਕਾਮਰੂਪ ਦੇਸ਼ ਦੇ ਰਾਜੇ ਵੱਲੋਂ ਭੇਜੀਆਂ ਹੋਈਆਂ ਉਹ ਔਰਤਾਂ ਆ ਕੇ ਰਾਜਾ ਬਿਸ਼ਨ ਸਿੰਘ ਦੇ ਸੈਨਿਕਾਂ ਨੂੰ ਡਰਾਉਂਦੀਆਂ ਹਨ, ਸਤਿਗੁਰਾਂ ਕੋਲ ਅਰਜ਼ ਹੁੰਦੀ ਹੈ, ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬਚਨ ਕੀਤਾ, ਜਦੋਂ ਇਹ ਜਾਦੂਗਰ ਔਰਤਾਂ ਹੁਣ ਆਉਣਗੀਆਂ ਤੁਰੰਤ ਮੇਰੇ ਕੋਲ ਸੁਨੇਹਾ ਭੇਜ ਦਿੱਤਾ ਜਾਏ। ਆਖੀਰ ਜਦੋਂ ਇੱਕ ਔਰਤ ਦਿਖਾਈ ਦਿੰਦੀ ਹੈ ਆਉਂਦੀ ਹੋਈ, ਰਾਜਾ ਬਿਸ਼ਨ ਸਿੰਘ ਆਪਣੇ ਇੱਕ ਬੜੇ ਹੀ ਸਿਆਣੇ ਅਸਵਾਰ ਨੂੰ ਘੋੜੇ ਉੱਤੇ ਬਿਠਾ ਕੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਭੇਜਦਾ ਹੈ। ਇੱਥੇ ਤੱਕ ਆਪ ਜੀ ਸ਼੍ਰਵਣ ਕਰ ਚੁੱਕੇ ਹੋ, ਇਸ ਤੋਂ ਅੱਗੇ ਆਪ ਜੀ ਸ਼੍ਰਵਣ ਕਰੋਗੇ, ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਨ ਦਾ ਯਤਨ ਕਰਦੇ ਹਾਂ। ਕਰੋ ਕਿਰਪਾ ਜੀ।
ਸ੍ਰੀ ਸਤਿਗੁਰ ਕੋ ਸੁਧ ਕਰ ਦਈ।
ਤੁਰੰਤ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਵਿਚ ਇਹ ਖਬਰ ਪਹੁੰਚਾ ਦਿੱਤੀ ਗਈ।
ਸ੍ਰੀ ਪ੍ਰਭ ਪਿਖੋ ਤ੍ਰਿਆ ਜੋ ਆਈ।
ਸ੍ਰੀ ਸਤਿਗੁਰੂ ਜੀ ਬਖਸ਼ਿਸ਼ ਕਿਰਪਾ ਕਰੋ, ਆ ਕੇ ਆਪਣੀ ਮਿਹਰ ਵਾਲੀ ਨਿਗਾਹ ਪਾਓ, ਉਹ ਇਸਤਰੀ ਜੋ ਹੈ ਜਾਦੂਗਰ ਉਹ ਆ ਚੁਕੀ ਹੈ।
ਨਿਕਸੇ ਵਹਿਰ ਬੰਗਲੇ ਸਵਾਮੀ।
ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਸ ਅਸਥਾਨ ਦੇ ਉੱਪਰ ਆਰਾਮ ਫੁਰਮਾ ਰਹੇ ਸੀ, ਉਸ ਜਗ੍ਹਾ ਦੇ ਉੱਪਰੋਂ ਸਤਿਗੁਰੂ ਜੀ ਜਦੋਂ ਉੱਠੇ ਔਰ ਬੰਗਲੇ ਤੋਂ ਬਾਹਰ ਨਿਕਲੇ।
ਜਿਸ ਦਿਸ਼ ਦਿਸ਼ਟ ਤੇ ਅੰਤਰਜਾਮੀ।
ਅੰਤਰਜਾਮੀ ਸਤਿਗੁਰੂ ਜੋ ਕਿ ਹਿਰਦੇ ਦੀ ਜਾਣਨ ਵਾਲਾ ਹੈ, ਅੰਦਰ ਦੀ ਜਾਣਨ ਵਾਲਾ ਹੈ। ਵਿਦਵਾਨ ਇਸ ਦਾ ਕਈ ਤਰ੍ਹਾਂ ਦਾ ਅਰਥ ਕਰਦੇ ਹਨ। ਅੰਤਰਜਾਮੀ ਦਾ ਅਰਥ ਅੰਤਰਯਾਮਤਾ ਵਾਲਾ ਵੀ ਕੀਤਾ ਗਿਆ ਹੈ, ਜੋ ਸਾਡੇ ਹਿਰਦੇ ਦੀ ਬਾਰੀਕ ਤੋਂ ਬਾਰੀਕ ਸੋਚ ਨੂੰ ਸਮਝਣ ਵਾਲਾ, ਅੰਦਰ ਦੇ ਜੋ ਵਿਚਾਰ ਵਟਾਂਦਰੇ ਇਨਸਾਨ ਦੇ ਚੱਲ ਰਹੇ ਨੇ ਉਹਨੂੰ ਜਾਣਨ ਵਾਲਾ। ਔਰ ਦੂਸਰਾ, ਵਿਦਵਾਨ ਲੋਕ ਇਸ ਨੂੰ ਇਹ ਵੀ ਪੱਖੋਂ ਦੇਖਦੇ ਨੇ ਕਿ ਅੰਦਰ ਇੰਤਜ਼ਾਮ ਕਰਨ ਵਾਲਾ, ਭਾਵ ਇਨਸਾਨ ਜੋ ਅੰਦਰੋਂ ਬਿਲਕੁਲ ਡਾਵਾਂ ਡੋਲ ਹੋਇਆ ਪਿਆ ਹੈ, ਉਸ ਜਗ੍ਹਾ ਦੇ ਉੱਪਰ ਉਸ ਅਸਥਾਨ ਦੇ ਉੱਤਰ ਦਿਲਾਂ ਦੀ ਗਹਿਰਾਈ ਦੇ ਵਿੱਚ ਇਨਸਾਨ ਦੇ ਅੰਤਸ਼ਕਰਨ ਦੇ ਵਿੱਚ ਉਹ ਪਰਮਾਤਮਾ ਜੋ ਹੈ ਇੱਕ ਅਜਿਹਾ ਇੰਤਜ਼ਾਮ ਕਰਦਾ ਹੈ ਸਥਿਰਤਾ ਦਾ, ਅਡੋਲਤਾ ਦਾ, ਟਿਕਾਓ ਦਾ, ਸ਼ਾਂਤੀ ਦਾ, ਇਤਿਆਦ ਸੁਖ ਆਦਿਕ ਦਾ। ਸੋ ਉਸ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਭ ਕੁਛ ਜਾਣ ਲਿਆ।
ਜਬ ਹੈ ਡੀਠ ਸਤਿਗੁਰ ਕੀ ਪਰੀ।
ਔਰ ਉਸ ਨਿਗਾਹ ਬਾਰੇ ਜਿਹਦੇ ਬੜੇ ਜ਼ਿਕਰ ਹਨ ਗੁਰਬਾਣੀ ਵਿੱਚ ਕਿ ਇਹ ਨਿਗਾਹ ਕੋਈ ਅਜਾਏ ਨਹੀਂ ਮਿਲ ਜਾਂਦੀ। ਗੁਰੂ ਸਵਾਰਿਓ, ਜਦੋਂ ਵੀ ਪਰਮਾਤਮਾ ਦੀ ਸਤਿਗੁਰੂ ਦੀ ਨਿਗਾਹ ਕਿਸੇ ਦੇ ਉੱਪਰ ਪਈ ਹੈ, ਨਦਰੀ ਨਦਰ ਨਿਹਾਲ, ਬਸ ਨਿਗਾਹ ਪੈਣ ਦੀ ਦੇਰ ਹੈ, ਜਿਹਦੇ ਉੱਤੇ ਸਾਹਿਬ ਨੇ ਕਿਰਪਾ ਕਰਨੀ ਹੁੰਦੀ ਹੈ, ਹੱਥ ਵੀ ਨਹੀਂ ਲਾਉਣਾ, ਚਰਨ ਵੀ ਨਹੀਂ ਲਾਉਣਾ, ਸਪਰਸ਼ ਨਹੀਂ ਕਰਨਾ, ਬੋਲ ਬਚਨ ਵੀ ਦੂਰ ਹੈ, ਸਿਰਫ ਨਿਗਾਹ ਪੈਣ ਦੀ ਦੇਰ ਉਹ ਇਨਸਾਨ ਨੂੰ ਬੌਰਾ ਕਰ ਦਿੰਦੇ ਨੇ, ਆਨੰਦਮਈ ਅਵਸਥਾ ਚ ਪਹੁੰਚਾ ਦਿੰਦੇ ਨੇ। ਔਰ ਜੇ ਕਿਸੇ ਨੂੰ ਸੁਮਤ ਬਖਸ਼ਣੀ ਹੋਵੇ, ਉਸ ਵਕਤ ਵੀ ਇਹ ਨਿਗਾਹ ਜਿਹੜੀ ਹੈ ਇੱਕ ਬਹੁਤ ਹੀ ਵੱਡੀ, ਇੱਕ ਅਜਿਹੀ ਰਾਮ ਬਾਣ ਦਾ ਕੰਮ ਕਰਦੀ ਹੈ, ਜਿਵੇਂ ਕਿ ਪ੍ਰਭੂ ਸ਼੍ਰੀ ਰਾਮ ਚੰਦਰ ਦੇ ਬਾਣਾਂ ਬਾਰੇ ਜ਼ਿਕਰ ਹੈ ਕਿ ਜਦੋਂ ਉਹ ਬਾਣ ਚੱਲ ਪੈਂਦੇ ਸੀ ਕਦੇ ਵੀ ਨਿਸ਼ਫਲ ਨਹੀਂ ਸੀ ਹੋਏ। ਔਰ ਸਾਹਿਬ ਦੀ ਨਿਗਾਹ ਵੀ ਕੁਛ ਅਜਿਹੀ ਹੈ, ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਨਜ਼ਰ ਜਦੋਂ ਉਸ ਤ੍ਰਿਆ ਵੱਲ ਪਈ।
ਮੰਤਰ ਸ਼ਕਤ ਤ੍ਰਿਆ ਕੀ ਸਭ ਹਰੇ।
ਉਸ ਔਰਤ ਦੇ ਹਿਰਦੇ ਵਿੱਚ ਜੋ ਗੁਮਾਨ ਸੀ, ਖੁਦੀ ਸੀ, ਉਸ ਦੇ ਅੰਦਰ ਜੋ ਦੁਸ਼ਟ ਸ਼ਕਤੀਆਂ ਦਾ ਪ੍ਰਭਾਵ ਸੀ, ਜਿਹਦੇ ਕਾਰਨ ਉਹ ਕਈ ਤਰ੍ਹਾਂ ਦੇ ਦੁੱਖ ਤਕਲੀਫਾਂ ਦੇ ਰਹੀ ਸੀ ਸਿਪਾਹੀਆਂ ਨੂੰ, ਪਰ ਸਤਿਗੁਰੂ ਜੀ ਦੀ ਨਿਗਾਹ ਕੁਛ ਅਜਿਹੀ ਪਈ ਕਿ ਉਹਦੇ ਅੰਦਰ ਜੋ ਵੀ ਦੁਸ਼ਟ ਸ਼ਕਤੀਆਂ ਸਨ ਸਭ ਹੀ ਨਿਰਸਵਾਰਥ ਹੋ ਗਈਆਂ, ਸਭ ਹੀ ਅਕਾਰਥ ਹੋ ਗਈਆਂ।
ਨਿਸ਼ਚਲ ਤਰੋਵਰ ਤਿਸ ਥਲ ਭਇਓ।
ਆਪ ਜੀ ਨੇ ਪਹਿਲਾਂ ਸ਼੍ਰਵਣ ਕੀਤਾ ਸੀ ਕਿ ਇਹ ਜੋ ਔਰਤ ਹੈ ਜਾਦੂਗਰ ਹੈ, ਔਰ ਇੱਕ ਬ੍ਰਿਸ਼ ਇੱਕ ਦਰਖਤ ਦੇ ਉੱਪਰ ਬੈਠ ਕੇ ਉਸ ਦਰਖਤ ਨੂੰ ਹੀ ਉਡਾ ਕੇ ਲੈ ਕੇ ਆਈ ਸੀ। ਸਤਿਗੁਰੂ ਜੀ ਦੀ ਨਿਗਾਹ ਅਜਿਹੀ ਪਈ ਕਿ ਉਸੇ ਵਕਤ ਇਹ ਜੋ ਦਰਖਤ ਦੇ ਉੱਪਰ ਬੈਠੀ ਹੋਈ ਸੀ, ਦਰਖਤ ਆਕਾਸ਼ ਵਿੱਚ ਗਮਨ ਕਰ ਰਿਹਾ ਸੀ, ਤੁਰੰਤ ਉਸ ਵਕਤ ਜਦੋਂ ਇਸ ਦੀਆਂ ਸ਼ਕਤੀਆਂ ਛਿੰਨ ਹੋ ਗਈਆਂ, ਸਮਾਪਤ ਹੋ ਗਈਆਂ, ਉਸ ਵਕਤ ਜੋ ਇਹ ਬ੍ਰਿਸ਼ ਹੈ, ਦਰਖਤ ਹੈ, ਉਸ ਦੇ ਸਣੇ ਧਰਤੀ ਦੇ ਉੱਪਰ ਆ ਕੇ ਟਿਕ ਗਈ।
ਸ਼ਕਤ ਬਹੀਨ ਉੱਡਿਓ ਨਹ ਗਇਓ।
ਤੇ ਫਿਰ ਲੱਖ ਯਤਨ ਕੀਤੇ, ਸ਼ਕਤੀ ਤੋਂ ਬਿਨਾਂ ਉੱਡਿਆ ਨਾ ਗਇਆ।
ਹਾਰ ਰਹੀ ਮੁਖ ਮੰਤਰ ਉਚਾਰਤ।
ਕਈ ਤਰ੍ਹਾਂ ਦੇ ਮੰਤਰ ਆਦਿਕ ਉਚਾਰਦੀ ਹੈ, ਪਰ ਇਸ ਦਾ ਵਸ ਨਾ ਚੱਲਿਆ।
ਪਸ਼ੂ ਨਾ ਹੋਤ ਤ੍ਰਾਸ ਉਰ ਧਾਰਤ।
ਜਦੋਂ ਕੋਈ ਵੀ ਵਾਹ ਨਾ ਚੱਲੀ, ਹਰ ਇੱਕ ਮੰਤਰ ਚੰਗੀ ਵਧੀਆ ਢੰਗ ਦੇ ਨਾਲ ਇਹਨੇ ਪੜ੍ਹ ਕੇ ਵੇਖ ਲਿਆ। ਜਦੋਂ ਵੇਖਿਆ ਕਿ ਹੁਣ ਵਾਹ ਨਹੀਂ ਚੱਲਦੀ, ਫਿਰ ਇਸ ਦੇ ਹਿਰਦੇ ਦੇ ਵਿੱਚ ਡਰ ਪੈਦਾ ਹੋ ਗਿਆ।
ਇਤ ਉਤ ਕਰਤ ਬਿਲੋਕਨ ਬਵਰੀ,
ਬਵਰੀ ਫਿਰ ਬਵਰੀ ਹੋ ਗਈ, ਸੋਝੀ ਨਾ ਰਹੀ। ਫਿਰ ਆਸੇ ਪਾਸੇ ਬੜੀ ਹੀ ਸਹਿਮੀ ਹੋਈ, ਬੜੀ ਹੀ ਡਰੀ ਹੋਈ, ਆਸੇ ਪਾਸੇ ਦੇਖ ਰਹੀ ਹੈ।
ਨਹੀਂ ਤਜਤ ਤਰਵਰ ਸੋ ਠਵਰੀ,
ਬਸ ਉਸ ਦਰਖਤ ਦੇ ਉੱਪਰ ਜਿੱਥੇ ਬੈਠੀ ਹੋਈ ਸੀ, ਨਾ ਹੀ ਉਹਨੂੰ ਛੱਡ ਸਕਦੀ ਹੈ, ਨਾ ਹੀ ਉੱਡ ਸਕਦੀ ਹੈ। ਕੁਛ ਅਜਿਹੀ ਦੁਚਿੱਤੀ ਭਰੀ ਹਾਲਤ ਬਣ ਗਈ।
ਮਹਾ ਸਿੱਧ ਕੀ ਦ੍ਰਿਸ਼ਟ ਪਰੀ ਹੈ,
ਉੱਥੇ ਫਿਰ ਸੋਝੀ ਆ ਗਈ ਕਿ ਕੋਈ ਮਹਾ ਸਿੱਧ, ਕੋਈ ਅਜਿਹਾ ਇੱਥੇ ਪੁਰਸ਼ ਬੈਠਾ ਹੈ, ਜਾਂ ਕੋਈ ਅਜਿਹੀ ਇੱਥੇ ਰੂਹ ਹੈ, ਕੋਈ ਅਜਿਹੀ ਮੂਰਤ ਹੈ ਜਿਸ ਦੀ ਨਿਗਾਹ ਮੇਰੇ ਉੱਤੇ ਪੈ ਗਈ,
ਜਿਸ ਤੇ ਮੰਤਰਨ ਸ਼ਕਤੀ ਹਰੀ ਹੈ।
ਬਸ ਇਹ ਉਸ ਦੀ ਡੀਠ ਦਾ ਸਦਕਾ ਹੈ, ਉਸ ਦੀ ਨਿਗਾਹ ਦਾ ਕਮਾਲ ਹੈ ਕਿ ਮੇਰੇ ਅੰਦਰ ਜੋ ਸ਼ਕਤੀਆਂ ਸਨ ਉਹ ਸਭ ਵਿਅਰਥ ਹੋ ਗਈਆਂ।
ਉਹ ਲੋਕਨ ਤਬ ਧਾਏ ਧਰੀ ਹੈ,
ਉਸ ਵਕਤ ਜਿਹੜੇ ਸਤਿਗੁਰੂ ਜੀ ਦੇ ਨਾਲ ਇਤਿਆਦ ਰਾਜਾ ਬਿਸ਼ਨ ਸਿੰਘ ਦੇ ਨਾਲ ਸੈਨਿਕ ਸੀ, ਉਹਨਾਂ ਨੇ ਫਟਾਫਟ ਦੌੜ ਕੇ ਉਸ ਔਰਤ ਨੂੰ ਫੜ ਲਿਆ।
ਨਿਕਟ ਹਕਾਰਨ ਗੁਰੂ ਕਹੀ ਹੈ,
ਔਰ ਉਸ ਵਕਤ ਆਪਸ ਵਿੱਚ ਸਲਾਹ ਮਸ਼ਵਰਾ ਕਰਨ ਲੱਗੇ, ਇਸ ਇਸਤਰੀ ਨੂੰ, ਇਸ ਜਾਦੂਗਰਨੀ ਨੂੰ ਫੜ ਕੇ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲੈ ਕੇ ਜਾਇਆ ਜਾਏ।
ਕਹਿ ਆਨੀ ਔਰ ਅਧਿਕ ਡਰੀ ਹੈ,
ਜਦੋਂ ਉਸ ਔਰਤ ਨੂੰ ਫੜ ਕੇ ਲੈ ਕੇ ਜਾ ਰਹੇ ਸੀ, ਬਹੁਤ ਜ਼ਿਆਦਾ ਉਸ ਦੇ ਹਿਰਦੇ ਦੇ ਵਿੱਚ ਤਰਾਸ ਹੈ, ਡਰ ਹੈ।
ਏਰ ਰੂਪ ਕੋ ਪਾਏ ਪਰੀ ਹੈ,
ਪਰ ਸਾਧ ਸੰਗਤ ਜੀ, ਸਤਿਗੁਰੂ ਇੱਕ ਅਜਿਹੀ ਤਾਕਤ ਹੈ, ਜੇ ਕੋਈ ਇਨਸਾਨ, ਕੋਈ ਵਿਅਕਤੀ ਇਹ ਬੋਲੇ ਬੋਲੇ, ਇਹ ਸ਼ਬਦ ਬੋਲੇ ਕਿ ਮੈਂ ਕਿਸੇ ਗੁਰੂ ਦੀ ਸ਼ਰਨ ਨਹੀਂ ਜਾਣਾ, ਕਿਸੇ ਗੁਰੂ ਨੂੰ ਮੱਥਾ ਨਹੀਂ ਟੇਕਣਾ, ਜੇ ਕੋਈ ਇਹ ਕਹੇ ਕਿ ਗੁਰੂ ਝੂਠਾ ਹੈ, ਗੁਰੂ ਢੋਂਗੀ ਹੈ, ਇਤਿਆਦਿ ਕਈ ਤਰ੍ਹਾਂ ਦੇ ਲਫ਼ਜ਼ ਵਰਤ ਲਵੇ, ਪਰ ਯਾਦ ਰੱਖਣਾ, ਜੇ ਤੇ ਵਾਕਈ ਝੂਠਾ ਹੋਇਆ, ਵਾਕਈ ਹੀ ਢੋਂਗੀ ਹੋਇਆ, ਤੇ ਫਿਰ ਇਹ ਆਪਣੀ ਜਗ੍ਹਾ ਤੇ ਜਿਹੜੇ ਨਿੰਦਿਆ ਕਰਨ ਵਾਲੇ ਨੂੰ ਆਪਣੀ ਜਗ੍ਹਾ ਬੜੇ ਵਧੀਆ ਫਲੀ ਭੂਤ ਹੋਣਗੇ, ਪਰ ਜੇ ਗੁਰੂ ਪੂਰਨ ਹੋਵੇ ਤੇ ਉਹਦੇ ਸਾਹਮਣੇ ਆਉਣ ਦੀ ਦੇਰ ਹੈ, ਇਹ ਮਨੁੱਖੀ ਸਿਰ ਆਪਣੇ ਆਪ ਝੁੱਕ ਜਾਂਦਾ ਹੈ, ਕਿਉਂਕਿ ਉਸ ਸਤਿਗੁਰੂ ਵਾਸਤੇ ਸਭ ਤੋਂ ਪਹਿਲਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕੀਤੀ, ਵੇਈ ਨਦੀ ਦੇ ਵਿੱਚ ਪ੍ਰਵੇਸ਼ ਹੋਣ ਤੋਂ ਬਾਅਦ ਇਹ ਜੋ ਸਾਰੀ ਘਟਨਾ ਹੈ, ਕਵੀ ਸੰਤੋਖ ਸਿੰਘ ਜੀ ਦੇ ਵੀ ਦੱਸਣ ਮੁਤਾਬਕ, ਹੋਰ ਵਿਦਵਾਨਾਂ ਦੇ ਕਥਨ ਮੁਤਾਬਕ ਕਿ ਸ੍ਰੀ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਉਸ ਵੇਈ ਨਦੀ ਰਾਹੀਂ ਅਕਾਲ ਪੁਰਖ ਦੇ ਦਰਬਾਰ ਵਿੱਚ ਪ੍ਰਗਟ ਹੁੰਦੇ ਹਨ। ਮੈਂ ਅਰਜ਼ ਕਰ ਰਿਹਾ ਹਾਂ ਕਿ ਉਸ ਅਕਾਲ ਪੁਰਖ ਅੱਗੇ ਸੀਸ ਕਿਉਂ ਝੁੱਕ ਜਾਂਦਾ ਹੈ? ਕਿਹੜਾ ਅਜਿਹਾ ਸੀਸ ਹੈ ਜਿਹੜਾ ਵਾਪਸ ਪਲਟ ਜਾਏ, ਨਾ ਚੁਕੇ? ਪਰ ਉਹ ਸੀਸ ਕਿਉਂ ਚੁੱਕਦੇ ਨੇ? ਕਿਉਂਕਿ ਉਸ ਅਕਾਲ ਪੁਰਖ ਦੇ ਵਿੱਚ ਕੀ ਸ਼ਕਤੀ ਹੈ, ਉਹਦੇ ਵਿੱਚ ਵਿਸ਼ੇਸ਼ਤਾ ਕੀ ਹੈ? ਜਦੋਂ ਗੁਰੂ ਨਾਨਕ ਪਾਤਸ਼ਾਹ ਇਸ ਵੇਈ ਨਦੀ ਤੋਂ ਬਾਹਰ ਨਿਕਲਦੇ ਨੇ, ਉਸ ਵਕਤ ਸਭ ਤੋਂ ਪਹਿਲੀ ਦੇਣ ਜੋ ਸਾਨੂੰ ਦਿੱਤੀ, ਜਪਜੀ ਸਾਹਿਬ। ਸ਼ੁਰੂਆਤ ਦੇ ਵਿੱਚ ਹੀ ਸਭ ਤੋਂ ਵਧੀਆ ਔਰ ਇੱਕ ਅਜਿਹੀ ਉਤਕ੍ਰਿਸ਼ਟ ਚੀਜ਼ ਸਾਨੂੰ ਦੱਸੀ, ਇੱਕ ਉਹ ਪਰਮਾਤਮਾ ਹੀ ਇੱਕ ਹੈ। ਰੋਲਾ ਹੀ ਨਿਬੇੜ ਦਿੱਤਾ ਕਿ ਥਾਂ ਬਰ ਥਾਂ ਭੱਜਣ ਦੀ ਲੋੜ ਨਹੀਂ, ਇੱਕੋ ਹੀ ਸਤਿਗੁਰੂ ਹੈ। ਜੇ ਗੁਰਬਾਣੀ ਦੇ ਵਿੱਚ ਕਈ ਪ੍ਰਮਾਣ ਹੋਰ ਪੜ੍ਹਦੇ ਹਾਂ, ਇੱਕੋ ਸਤਿਗੁਰ ਜਾਗਤਾ, ਏਕ ਪਿਤਾ ਏਕਸ ਕੇ ਹਮ ਬਾਰਿਕ ਇਤਿਆਦਿ, ਜਿੱਥੇ ਵੀ ਗੱਲ ਕੀਤੀ ਇੱਕ ਗੁਰੂ ਦੀ ਗੱਲ ਕੀਤੀ, ਕਿਤੇ ਵੀ ਇਹ ਨਹੀਂ ਦਰਸਾਇਆ ਗਿਆ ਕਿ ਦੋ ਗੁਰੂ ਹੁੰਦੇ ਨੇ, ਕਿਤੇ ਵੀ ਇਹ ਨਹੀਂ ਕਿਹਾ ਗਿਆ ਕਿ ਗੁਰੂ ਜਿਹੜਾ ਉਹ ਹੋਰ ਵੀ ਹੋ ਸਕਦਾ। ਅਰਜ਼ ਕਰਾਂ, ਗੁਰੂ ਨਾਨਕ ਪਾਤਸ਼ਾਹ ਨੇ ਇੱਕ ਤੋਂ ਗੱਲ ਕੀਤੀ ਔਰ ਬਾਅਦ ਵਿੱਚ ਕਿਹਾ ਓਅੰਕਾਰ। ਜਦੋਂ ਇੱਕ ਓਅੰਕਾਰ, ਉਸ ਤੋਂ ਬਾਅਦ ਜੋ ਕਾਰ ਹੈ ਉੱਪਰ ਲਕੀਰ, ਉਸ ਦੇ ਅੱਗੇ ਕੋਈ ਡੰਡੀ ਨਹੀਂ, ਕੋਈ ਵਿਸ਼ਰਾਮ ਨਹੀਂ ਕਿ ਇੱਥੇ ਰੁਕ ਗਿਆ। ਉਹ ਜਿਸ ਤਰ੍ਹਾਂ ਨਿਰੰਤਰ, ਉਹ ਇਸ਼ਾਰਾ ਹੈ ਕਿ ਇਹ ਨਿਰੰਤਰ ਚੱਲ ਰਹੀ ਹੈ, ਆਪਣੀ ਗਤੀ ਕਰ ਰਹੀ ਹੈ, ਭਾਵ ਉਸ ਤੋਂ ਇਸ਼ਾਰਾ ਸੀ ਉਸ ਅਕਾਲ ਪੁਰਖ ਦਾ, ਉਸ ਕਰਤੇਗਾ। और वर्तदा है। उस अकाल पुरख दी पहुंच हर एक जगह है। दुर्गम स्थान गम्यंग, अजेही जगह जिस स्थान दे उत्ते कोई जा नहीं सकता, उस जगह भी अकाल पुरख दी होंद है, होंद सी, होंद रहेगी। सो अर्ज करा जेड़ा अजेहा सतगुरु होवे, समर्थ गुरु होवे, उस दे सामने जांदे सार देवता होवे, राक्षस होवे, कोई भी होवे, तुरंत उस अकाल पुरख दे चरणा विच पहुंचदिया इंसान दा सीस झुक जांदा है। हुण इस जगह एक संसा पैदा हो सकदा है। कंस दा ना झुकिया सीस, रावण दा ना सीस झुकिया, इत्याद किन्ने ही अजेहे पापी अपराधी जीव होए, उन्हां दा सीस क्यों ना झुकिया। बड़ा भारी संसा पैदा हो गया कि एक पास्यों ए आपा कह रहे हां कि गुरु एक अजेही विशेषताई रखदा है, उहदे सामने आउण वाले दा सीस झुक जांदा है। पर जे वेख्या जाए कंस वर्गे, रावण वर्गे ते इत्थे तक कहंदे सी कि ओ जिहड़े दीन जे गरीबड़े जे जिन्हां ने भिखारियां दा भेस धारिया है उन्हां कोलों डरा मैं। ओ रावण ते इत्थे तक बोलदा सी, उन्हां दी सेना दे विच्चों जदों दौड़ के ही मैं लंघ गया, धरती दे हिला कारण कुछ वानर ते डिग डिग के मर जाने ने उन्हां दोवां भरावां दा ते पता ही नहीं लगना। जे ए गल है रावण क्यों ना चुक गया। ते गुरु सवारियो अर्ज करां आप जी दे चरणा विच, ਇਹ ਗੁਰੂ ਕੀ ਮੌਜ ਹੈ। ਪਹਿਲਾ ਪ੍ਰਮਾਣ, ਜਿਸ ਜਾਣ ਆਏ ਸੋਈ ਜਨ ਜਾਣੈ। ਇਹ ਸਤਿਗੁਰੂ ਜੋ ਹੈ ਜਿਹਨੂੰ ਜਣਾਉਂਦਾ ਹੈ ਉਹੀ ਜਾਣ ਸਕਦਾ ਨਹੀਂ। ਤੇ ਦੁਨੀਆਂ ਦੇ ਉੱਤੇ ਇੰਨੀ ਭੀੜ ਲੱਗੀ ਹੁੰਦੀ ਕਿ ਕਿਤੇ ਸਤਿਗੁਰੂ ਦਾ ਦਰਸ਼ਨ ਹੀ ਨਾ ਹੁੰਦਾ, ਬਹੁਤ ਲੰਬੀ ਕਤਾਰ ਹੁੰਦੀ, ਔਰ ਸਭ ਤੋਂ ਪਿੱਛੇ ਖਲੋਤਾ ਇਨਸਾਨ ਤੇ ਤਰਸਦਾ ਹੀ ਰਹਿ ਜਾਂਦਾ। ਰੋਲਾ ਇਹ ਪਿਛਲੇ ਕੁਛ ਕਰਮ ਜਿਨ੍ਹਾਂ ਕਰਕੇ ਮੱਥੇ ਦੇ ਉੱਤੇ ਲਿਖਿਆ ਹੁੰਦਾ ਕਿ ਇਹਨੂੰ ਗੁਰੂ ਮਿਲੇਗਾ। ਔਰ ਦੂਸਰਾ, ਵਿਦਵਾਨਾਂ ਦੇ ਕੁਛ ਅਜਿਹੇ ਕਥਨ ਪੁਰਾਣੇ ਲਿਖਤੀਆਂ ਮੁਤਾਬਕ ਕਿ ਜਦੋਂ ਵੀ ਭਗਵਾਨ ਅਵਤਰਿਤ ਹੁੰਦੇ ਨੇ, ਧਰਤੀ ਦੇ ਉੱਤੇ ਅਵਤਾਰ ਧਾਰਦੇ ਨੇ, ਕਦੀ ਵੀ ਆਪਣਾ ਸ਼ੁੱਧ ਬ੍ਰਹਮ ਸਰੂਪ ਲੈ ਕੇ ਧਰਤੀ ਤੇ ਨਹੀਂ ਜਾਂਦੇ, ਕਿਉਂਕਿ ਉਸ ਸਰੂਪ ਨੂੰ ਵੇਖਦਿਆਂ ਤੇ ਹਰ ਕੋਈ ਮੁਕਤ ਹੋ ਜਾਏਗਾ ਔਰ ਰੋਲਾ ਪੈ ਜਾਏਗਾ ਉਸ ਜਨਕ ਰਾਜੇ ਵਰਗਾ। ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ, ਜਦੋਂ ਉਹ ਦੇਵ ਲੋਕ ਨੂੰ ਚੱਲਿਆ ਸੀ ਜਾ ਕੇ ਨਰਕਾਂ ਦੇ ਵਿੱਚ ਜਿਹੜੇ ਜੀ ਰੋਂਦੇ ਕੁਰਲਾਉਂਦੇ ਸੀ ਉੱਥੇ ਬੈਠਿਆ, ਔਰ ਆਪ ਨੇ ਸਾਰੀ ਸਾਖੀ ਸ਼੍ਰਵਣ ਕੀਤੀ ਹੈ, ਨਰਕ ਹੀ ਖਾਲੀ ਹੋ ਗਏ ਸੀ। ਅਰਜ ਕਰਾਂ ਗੁਰੂ ਆਪਣੇ ਸ਼ੁੱਧ ਬ੍ਰਹਮ ਸਰੂਪ ਵਿੱਚ ਜੇ ਅਵਤਰਿਤ ਹੋ ਜਾਏ ਤੇ ਕੀ ਹੋਏਗਾ। ਜਿਹੜਾ ਇਨਸਾਨ ਕਿੰਨਾ ਹੀ ਦੁਸ਼ਕਰਮ ਕਰਨ ਵਾਲਾ, ਉਹਦਾ ਵੀ ਭਲਾ ਹੋ ਜਾਏਗਾ, ਕਿਉਂਕਿ ਉਸ ਕਰਤੇ ਦੀ ਬਣਾਈ ਹੋਈ ਸਾਰੀ ਕਾਇਨਾਤ, ਸਾਰੀ ਸ੍ਰਿਸ਼ਟੀ, ਉਹਦਾ ਸਾਰਾ ਬਣਾਇਆ ਹੋਇਆ ਜੋ ਨਿਯਮ ਹੈ ਉਹ ਭੰਗ ਹੋ ਜਾਏਗਾ। ਇਸ ਕਰਕੇ ਜਦੋਂ ਵੀ ਭਗਵਾਨ ਅਵਤਾਰ ਲੈਂਦੇ ਨੇ ਉਸ ਵਕਤ ਨਾਲ ਦੀ ਨਾਲ ਮਾਇਆ ਦੀ ਪਰਤ ਚੜਾ ਲੈਂਦੇ ਨੇ ਕਿ ਦੁਨੀਆਂ ਵੇਖ ਕੇ ਭਰਮ ਜਾਏ। ਕਿਤੇ ਕਈ ਤਰ੍ਹਾਂ ਦੇ ਕੌਤਕ ਕਰਦੇ ਨੇ ਕਿ ਉਸ ਕੌਤਕ ਨੂੰ ਵੇਖ ਕੇ ਉਸ ਮਾਇਆ ਦੇ ਪ੍ਰਭਾਵ ਵਿੱਚ ਆ ਕੇ ਇਨਸਾਨ ਸਮਝਦਾ ਬੰਦਾ ਹੀ ਹੈ, ਸਾਡੇ ਵਰਗਾ ਹੀ ਹੈ। ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜਦੋਂ ਇਸ ਪਵਿੱਤਰ ਗੁਰੂ ਨਾਨਕ ਪਾਤਸ਼ਾਹ ਦੀ ਗੁਰਗੱਦੀ ਤੇ ਸੁਸ਼ੋਭਿਤ ਹੋਏ, ਔਰ ਕਈ ਲੋਕ ਤੇ ਇੱਥੇ ਹੀ ਭਰਮੇ ਰਹਿ ਗਏ ਕਿ ਸਾਡਾ ਮਿੱਤਰ ਹੀ ਹੈ, ਸਾਡੇ ਵਰਗਾ ਹੀ ਹੈ, ਕੀ ਵਿਸ਼ੇਸ਼ਤਾ ਇਹਦੇ ਵਿੱਚ। ਪਰ ਜਿਸ ਨੇ ਇਹਨੂੰ ਕਰਤਾ ਜਾਣ ਲਿਆ, ਅਕਾਲ ਪੁਰਖ ਜਾਣ ਲਿਆ, ਗੁਰੂ ਸਵਾਰਿਓ, ਫਿਰ ਉਹਨਾਂ ਦੇ ਉੱਤੇ ਅਜਿਹੀ ਕਿਰਪਾ ਹੋਈ। ਫਿਰ ਦੂਸਰੀ ਗੱਲ, ਜਿਨ੍ਹਾਂ ਨੂੰ ਸਤਿਗੁਰੂ ਨੇ ਜਣਾਇਆ, ਜਿਨ੍ਹਾਂ ਦੇ ਉੱਤੋਂ ਮਾਇਆ ਦੀ ਪਰਤ ਹਟਾ ਦਿੱਤੀ, ਉਹ ਆ ਕੇ ਫਿਰ ਇਸ ਕਰਤੇ ਦੀ ਚਰਨਾਂ ਵਿੱਚ ਆ ਕੇ ਝੁਕ ਜਾਂਦੇ ਨੇ। ਅਰਜ ਕਰਾਂ ਜਦੋਂ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਾਹਮਣੇ ਇਸ ਜਾਦੂਗਰ ਔਰਤ ਨੂੰ ਲਿਆਂਦਾ ਗਿਆ, ਹੁਣ ਸਤਿਗੁਰਾਂ ਨੇ ਇਸ ਦੇ ਉੱਤੇ ਕਿਰਪਾ ਕੀਤੀ, ਇਹਦੇ ਉੱਤੇ ਵੀ ਕਿਰਪਾ ਕਰਨ ਦਾ ਇੱਕ ਵਿਸ਼ੇਸ਼ ਕਾਰਨ ਹੈ, ਕਿਉਂਕਿ ਸਿਆਣੇ ਇਹ ਗੱਲ ਕਹਿੰਦੇ ਨੇ ਜਦੋਂ ਕਿਸੇ ਬਾਦਸ਼ਾਹ ਦੇ ਕੋਲ ਪਹੁੰਚਣਾ ਹੋਏ, ਸਾਹਮਣੇ ਬਾਦਸ਼ਾਹ ਨੂੰ ਜਾ ਕੇ ਟਾਰਗੇਟ ਨਹੀਂ ਕੀਤਾ ਜਾ ਸਕਦਾ, ਉਹਦੇ ਉੱਤੇ ਜਾ ਕੇ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ, ਨਿਸ਼ਾਨਾ ਨਹੀਂ ਸਾਧਿਆ ਜਾ ਸਕਦਾ। ਇਨਸਾਨ ਪੌੜੀ ਦਰ ਪੌੜੀ ਉਹਦੇ ਕੋਲ ਪਹੁੰਚਦਾ ਹੈ। ਜਦੋਂ ਗੁਰਬਾਣੀ ਪੜ੍ਹੀਏ ਉਹਦੇ ਵਿੱਚ ਸਤਿਗੁਰੂ ਜੀ ਨੇ ਇੱਕ ਬੜਾ ਵਧੀਆ ਪ੍ਰਕਰਨ ਦਰਜ ਕੀਤਾ ਇਸ ਮਨ ਦਾ। ਉਹਦੇ ਵਿੱਚ ਮਨ ਨੂੰ ਰਾਜਾ ਦੱਸਦੇ ਨੇ ਕਿ ਮਨ ਦੇ ਉੱਤੇ ਕਿਵੇਂ ਵਿਜੈ ਪ੍ਰਾਪਤ ਕਰਨੀ ਹੈ। ਹੌਲੀ ਹੌਲੀ ਉਸ ਦੇ ਵਿਕਾਰਾਂ ਵੱਲ ਧਿਆਨ ਦਵਾਉਂਦੇ ਹੋਏ ਫਿਰ ਗਿਆਨ ਦੀ ਗੱਲ ਕੀਤੀ, ਜਦੋਂ ਗਿਆਨ ਹੋ ਜਾਏ ਫਿਰ ਉਸ ਮਨ ਨੂੰ ਫੜਿਆ ਜਾਂਦਾ ਹੈ। ਸੋ ਇਸੇ ਤਰ੍ਹਾਂ ਇਹ ਜਿਹੜੀ ਔਰਤ ਸੀ, ਬੇਸ਼ੱਕ ਕਿਤਨੀਆਂ ਹੀ ਤਾਕਤਾਂ ਆਪਣੇ ਆਪ ਵਿੱਚ ਰੱਖਦੀ ਸੀ, ਪਰ ਸਤਿਗੁਰੂ ਪਾਤਸ਼ਾਹ ਸਮਰੱਥ ਨੇ ਉਹਨਾਂ ਸਾਹਮਣੇ ਕੀ ਇਹਦੀ ਚੱਲਣੀ ਹੈ। ਇਹਦੇ ਉੱਤੇ ਕਿਰਪਾ ਇਸ ਕਰਕੇ ਕੀਤੀ ਕਿ ਜਦੋਂ ਇਹਨੂੰ ਸੋਝੀ ਆ ਜਾਏ ਇਹ ਨਾਲਦਿਆਂ ਨੂੰ ਤੇ ਦੱਸੇਗੀ ਤੇ ਆਦਿ, ਇਸ ਤਰ੍ਹਾਂ ਇੱਕ ਅਜਿਹੇ ਢੰਗ ਦੀ ਖਬਰ ਉਸ ਰਾਜੇ ਕੋਲ ਵੀ ਪਹੁੰਚ ਜਾਏ। ਸੋ ਜਦੋਂ ਇਸ ਔਰਤ ਨੂੰ, ਇਸ ਜਾਦੂਗਰਨੀ ਨੂੰ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਾਹਮਣੇ ਲਿਆਂਦਾ, ਉਸ ਦਿਵਯ ਸਰੂਪ ਦਾ ਜਦੋਂ ਦਰਸ਼ਨ ਕੀਤਾ ਤੇ ਇਹ ਜਿਹੜੀ ਔਰਤ ਹੈ ਬੜੀ ਹੀ ਹੈਰਾਨ ਹੋ ਗਈ।
ਮਹਾ ਪ੍ਰਤਾਪ ਆਪ ਕੋ ਹੈ।
ਸਤਿਗੁਰੂ ਜੀ ਨੇ ਕਿਰਪਾ ਕੀਤੀ, ਜਿਹੜੇ ਕਪਾਟ ਸੀ, ਇਸ ਬੱਜਰ ਰੂਪੀ ਕਪਾਟ ਸੀ ਇਸ ਬੁੱਧੀ ਦੇ ਵਿੱਚ, ਮਸਤਿਸ਼ਕ ਦੇ ਵਿੱਚ, ਸਤਿਗੁਰਾਂ ਨੇ ਉਹ ਕਪਾਟ ਜਦੋਂ ਖੋਲ ਦਿੱਤੇ, ਸਮਝ ਆ ਗਈ ਸਾਹਮਣੇ ਆਮ ਇਨਸਾਨ ਨਹੀਂ ਖੜਿਆ। ਉਸ ਵਕਤ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਨ ਲੱਗੀ ਕਿ ਆਪ ਦੀ ਜੋ ਮੂਰਤ ਹੈ ਬਹੁਤ ਹੀ ਪ੍ਰਤਿਭਾਸ਼ਾਲੀ ਹੈ।
ਜਿਹ ਸਮਸਰਤਾ ਕੋਈ ਨਲ ਹੈ।
ਔਰ ਸਤਿਗੁਰੂ ਜੀ, ਇਹ ਭਗਵਾਨ, ਆਪ ਜੀ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ।
ਮੈਂ ਬਿਲੋਕ ਤੁਮ ਨੀਕੇ ਜਾਣੇ।
ਹੁਣ ਕਹਿਣ ਲੱਗੀ, ਮੈਂ ਤੁਹਾਨੂੰ ਵੇਖਿਆ ਹੈ ਔਰ ਇਹ ਚੀਜ਼ ਨੂੰ ਮੈਂ ਬੜਾ ਹੀ ਵਧੀਆ ਢੰਗ ਨਾਲ ਜਾਣ ਚੁੱਕੀ ਹਾਂ।
ਇਹ ਬਿਸ਼ਨ ਅਵਤਾਰ ਪਛਾਣੇ।
ਮੈਂ ਪਛਾਣ ਲਿਆ ਹੈ ਤੁਸੀਂ ਕੋਈ ਆਮ ਇਨਸਾਨ ਨਹੀਂ, ਆਮ ਜੀਵ ਨਹੀਂ, ਤੁਸੀਂ ਖੁਦ ਆਪ ਵਿਸ਼ਨੂੰ ਭਗਵਾਨ ਇਸ ਧਰਤੀ ਦੇ ਉੱਤੇ ਅਵਤਰਿਤ ਹੋਏ ਹੋ।
ਅਪਰ ਬਿਖੈ ਇਮ ਸ਼ਕਤਿ ਨ ਹੋਏ।
ਕਿਉਂਕਿ ਪ੍ਰਭੂ, ਅਜਿਹੀ ਸ਼ਕਤੀ ਹੋਰ ਕਿਸੇ ਵਿੱਚ ਹੋ ਹੀ ਨਹੀਂ ਸਕਦੀ।
ਏਰਤ ਹਮ ਹੈ ਹਰਾਵ ਹੈ ਜੋਈ।
ਹੁਣ ਇਹ ਔਰਤ ਜੋ ਹੈ, ਤੁਸੀਂ ਹੁਣ ਤੱਕ ਸ਼੍ਰਵਣ ਕੀਤਾ ਹੈ ਕਿ ਜੈਸੀਆਂ ਇਸ ਦੇ ਵਿੱਚ ਸ਼ਕਤੀਆਂ ਸੀ, ਪਹਿਲਾਂ ਰਾਜੇ ਦੀ ਜੋ ਫੌਜ ਇਸ ਬ੍ਰਹਮਪੁੱਤਰ ਦਰਿਆ ਦੇ ਵਿੱਚ ਅੱਧੀ ਰੁੜ ਜਾਂਦੀ ਹੈ, ਉਹ ਵਾਲੀ ਫੌਜ ਜਿਨ੍ਹਾਂ ਨੇ ਹੁਕਮ ਨਾ ਮੰਨਿਆ ਸਤਿਗੁਰਾਂ ਦਾ, ਥੋੜਾ ਧਿਆਨ ਦੇਵੋ ਕਿ ਇਸ ਵਿੱਚ ਕੈਸੀ ਸ਼ਕਤੀ ਸੀ। ਬ੍ਰਹਮਪੁੱਤਰ ਦਰਿਆ ਜੋ ਆਪਣੀ ਵੇਗ, ਆਪਣੀ ਚਾਲ ਨਾਲ ਚੱਲ ਰਿਹਾ ਹੈ, ਉਸ ਨੂੰ ਮੰਤਰਾਂ ਦੀ ਤਾਕਤ ਨਾਲ ਰੋਕ ਦਿੱਤਾ ਇੱਕ ਜਗ੍ਹਾ। ਫਿਰ ਉਸ ਤੋਂ ਬਾਅਦ ਜਿਵੇਂ ਇੱਕ ਜਵਾਕ, ਇੱਕ ਬੱਚਾ ਖੇਡਦਾ ਹੋਇਆ ਆਪਣੇ ਖਿਡੌਣੇ ਨੂੰ, ਖਿਡੌਣੇ ਵਿੱਚ ਪਾਣੀ ਭਰਿਆ ਹੋਵੇ ਤੇ ਆਰਾਮ ਨਾਲ ਡੋਲ ਦਿੰਦਾ, ਬੜੇ ਹੀ ਸਹਿਜਤਾ ਦੇ ਨਾਲ, ਬੜੀ ਹੀ ਆਰਾਮ ਦੇ ਨਾਲ ਸਾਰਾ ਬ੍ਰਹਮਪੁੱਤਰ ਦਰਿਆ ਜੋ ਹੈ ਇਸ ਸਾਰੀ ਫੌਜ ਦੇ ਉੱਪਰ ਉਡੇਲ ਦਿੱਤਾ, ਉੱਤੇ ਪਾਣੀ ਸਾਰਾ ਅਜਿਹੇ ਤਰੀਕੇ ਨਾਲ ਆ ਕੇ ਪਾਇਆ ਉਹਨਾਂ ਮੰਤਰਾਂ ਦੀ ਤਾਕਤ ਨਾਲ ਕਿ ਜਿੰਨੀ ਫੌਜ ਕਿਨਾਰਿਆਂ ਦੇ ਕੋਲ ਸੀ ਸਭ ਰੁੜ ਕੇ ਤੁਰ ਗਈ। ਅਜਿਹੀ ਸ਼ਕਤੀ ਕਿ ਜਿਹਦੇ ਨਾਲ ਹਵਾ ਵਿੱਚ ਦਰਖਤ ਨੂੰ ਹੀ ਉਡਾ ਕੇ ਲੈ ਕੇ ਆ ਗਈ ਇਤਿਆਦਿ। ਅਜਿਹੀ ਸ਼ਕਤੀ ਆਪ ਜੀ ਨੇ ਸ਼੍ਰਵਣ ਕੀਤਾ ਸੀ ਕਿ ਰਾਜਾ ਮਾਨ ਸਿੰਘ ਉਹਨੂੰ ਸਿਰਫ ਇੱਕ ਫੁੱਲ ਸੁੰਘਣ ਦੇ ਨਾਲ, ਪਤਾ ਨਹੀਂ ਕੀ ਮੰਤਰ ਸੀ ਉਹਦੇ ਵਿੱਚ, ਉਹ ਇੱਕ ਫੁੱਲ ਨੂੰ ਸੁੰਘਣ ਕਰਕੇ ਬਾਵਰਾ ਹੋ ਗਿਆ, ਕਮਲਾ ਹੋ ਗਿਆ, ਔਰ ਇਸੇ ਤਰ੍ਹਾਂ ਉਹ ਚੜ੍ਹਾਈ ਕਰ ਗਿਆ। ਉਹ ਸਾਰੀ ਸ਼ਕਤੀਆਂ ਨੂੰ ਯਾਦ ਕੀਤਾ ਪਹਿਲਾਂ, ਫਿਰ ਬਿਲਕੁਲ ਵਿਸਮ੍ਰਿਤ ਕਰਕੇ, ਬਿਲਕੁਲ ਭੁੱਲ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੜੀ ਨਿਮਾਣੀ ਹੋ ਕੇ ਬੇਨਤੀ ਕਰਨ ਲੱਗੀ ਕਿ ਮੇਰੇ ਅਜਿਹੇ ਮੰਤਰਾਂ ਦੀ ਕਾਟ ਕਰਨ ਦੀ ਤਾਕਤ ਹੋਰ ਕਿਸੇ ਵਿੱਚ ਨਹੀਂ, ਕਿਉਂਕਿ ਅਜਿਹੇ ਮੰਤਰ, ਅਜਿਹੀ ਤਾਕਤ ਤੇ ਖੁਦ ਉਸ ਕਰਤੇ ਕੋਲ ਹੋ ਸਕਦੀ ਹੈ, ਉਸ ਸ੍ਰਿਸ਼ਟੀ ਨੂੰ ਰਚਣ ਵਾਲੇ ਕੋਲ ਹੋ ਸਕਦੀ ਹੈ। ਇਸ ਕਰਕੇ ਇਹ ਜੋ ਜਾਦੂਗਰ ਔਰਤ ਹੈ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਦੀ ਹੈ ਔਰ ਵਾਰ ਵਾਰ ਕਹਿ ਰਹੀ ਹੈ ਕਿ ਹੇ ਭਗਵਾਨ, ਤੁਸੀਂ ਵਿਸ਼ਨੂੰ ਦੇ ਅਵਤਾਰ ਹੋ, ਨਹੀਂ ਤੇ ਇਤਨੀ ਸ਼ਕਤੀ ਹੋਰ ਕਿਸੇ ਵਿੱਚ ਹੋ ਹੀ ਨਹੀਂ ਸਕਦੀ।
ਸਭ ਜਗ ਕੇ ਸਵਾਮੀ ਤੁਮ ਅਹੋ।
ਔਰ ਪਾਤਸ਼ਾਹ, ਸਾਰੀ ਸ੍ਰਿਸ਼ਟੀ ਦੇ ਤੁਸੀਂ ਸਵਾਮੀ ਭਾਵ ਮਾਲਿਕ ਹੋ।
ਕਰਨ ਕਾਰਨ ਸਰਬ ਨਿਰਭਉ।
ਆਪ ਜੀ ਕਰਨ ਕਾਰਨ ਹਰ ਇੱਕ ਕਰਮ ਕਰਨ ਵਾਲੇ ਹੋ। ਜੋ ਵੀ ਧਰਤੀ ਦੇ ਉੱਤੇ ਕਿਸੇ ਵੀ ਪਾਸੇ ਕਰਮ ਹੋ ਰਿਹਾ ਹੈ ਉਹਦੇ ਕਾਰਨ ਸਰੂਪ ਤੁਸੀਂ ਹੋ, ਭਾਵ ਤੁਹਾਡੀ ਸੇਧ ਦੇ ਨਾਲ ਤੁਹਾਡੀ ਕਿਰਪਾ ਦੇ ਨਾਲ ਸਭ ਕੁਛ ਹੋ ਰਿਹਾ ਹੈ। ਸਭ ਜੀਵਾਂ ਦੀ ਨਿਰਭਇਓ, ਉਹਨਾਂ ਦਾ ਪਾਲਣ ਪੋਸ਼ਣ ਵੀ ਕਰਨ ਵਾਲੇ ਆਪ ਹੀ ਹੋ।
ਕਿਮ ਸਹਾਏ ਤੁਰਕੇਸ਼ਰ ਭਏ।
ਪਰ ਇਹ ਔਰਤ ਇਹ ਪੁੱਛਣ ਲੱਗੀ, ਹੈਰਾਨੀ ਦੀ ਗੱਲ ਇਹ ਹੈ ਪਾਤਸ਼ਾਹ ਜੀ, ਤੁਸੀਂ ਉਸ ਤੁਰਕੇਸ਼ਵਰ, ਤੁਰਕਾਂ ਦਾ ਈਸ਼ਵਰ, ਈਸ਼ਵਰ ਤੋਂ ਭਾਵ ਮਾਲਕ ਤੋਂ ਭਾਵ ਰਾਜਾ, ਤੁਸੀਂ ਉਸ ਔਰੰਗਜ਼ੇਬ ਦੀ ਸਹਾਇਤਾ ਕਿਉਂ ਕਰਨ ਲੱਗ ਪਏ ਹੋ?
ਇਸ ਰਾਜਾ ਪਰ ਚੜ੍ਹ ਕਰ
ਔਰ ਤੁਸੀਂ ਇਸ ਰਾਜੇ ਉੱਤੇ ਆ ਕੇ ਚੜ੍ਹਾਈ ਕੀਤੀ ਕਿਉਂਕਿ ਗੁਰੂ ਸਵਾਰਿਓ। ਜਦੋਂ ਵੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਇੱਕ ਅਜਿਹਾ ਸਮਾਂ ਬਣ ਜਾਂਦਾ ਹੈ ਜਿਹੜਾ ਨਹੀਂ ਬਖਸ਼ਿਆ ਜਾਣ ਵਾਲਾ ਬੰਦਾ ਉਹ ਵੀ ਬਖਸ਼ਿਆ ਜਾਏ। ਜਿਸ ਇਨਸਾਨ ਨੂੰ ਸਤਿਗੁਰੂ ਨੇ ਮੱਥੇ ਨਹੀਂ ਲਾਉਣਾ, ਹੋ ਸਕਦਾ ਉਹਨੂੰ ਵੀ ਮੱਥੇ ਲਾਉਣਾ ਪੈ ਜਾਵੇ। ਜਿਹਦਾ ਕਰਮ ਗੁਰੂ ਨੇ ਨਹੀਂ ਕਰਨਾ, ਹੋ ਸਕਦਾ ਉਹਦਾ ਵੀ ਕਰਨਾ ਪੈ ਜਾਏ। ਇਹਨਾਂ ਦੋਵੇਂ ਕਿਨਾਰਿਆਂ ਦੇ ਵਿੱਚ ਇੱਕ ਅਜਿਹੀ ਸਪੈਸ਼ਲ ਕੜੀ ਆ ਕੇ ਮੌਜੂਦ ਹੋ ਜਾਂਦੀ ਹੈ ਜੋ ਕਿ ਸਾਰਾ ਕੰਮ ਕਰਵਾ ਦਿੰਦੀ ਹੈ। ਇਸ ਔਰਤ ਨੇ ਇਹ ਅਲਫਾਜ਼ ਬੋਲੇ ਕਿ ਸਤਿਗੁਰੂ ਜੀ, ਤੁਸੀਂ ਸਮਰੱਥ ਹੋ, ਕਰਨ ਕਾਰਨ ਹੋ, ਵਿਸ਼ਨੂੰ ਭਗਵਾਨ ਦਾ ਅਵਤਾਰ ਹੋ, ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਉਹ ਔਰੰਗਜ਼ੇਬ ਜੋ ਕਿ ਬੜਾ ਹੀ ਆਪਣੇ ਹੰਕਾਰ ਵਿੱਚ ਮੱਤਿਆ ਹੋਇਆ ਹੈ, ਤੁਸੀਂ ਉਹਦੀ ਸਹਾਇਤਾ ਕਿਉਂ ਕਰ ਰਹੇ ਹੋ? ਉਸ ਨੂੰ ਸ਼ਾਇਦ ਇੱਥੇ ਇਹ ਔਰਤ ਸ਼ਾਇਦ ਅਣਜਾਣ ਹੈ ਕਿ ਸਤਿਗੁਰੂ ਜੀ ਉਸ ਦੀ ਸਹਾਇਤਾ ਨਹੀਂ ਕਰ ਰਹੇ। ਅਸਲ ਵਿੱਚ ਉਸ ਨੇ ਭੇਜਿਆ ਹੈ ਰਾਜੇ ਬਿਸ਼ਨ ਸਿੰਘ ਨੂੰ ਇਹ ਨਿਸ਼ਚਾ ਧਾਰ ਕੇ ਕਿ ਇਹ ਵੀ ਜਾ ਕੇ ਜਾਂ ਤੇ ਉੱਥੇ ਖਪ ਜਾਵੇ, ਜਿਸ ਤਰ੍ਹਾਂ ਇਹਦੇ ਵੱਡੇ ਨੂੰ ਰਾਜੇ ਮਾਨ ਸਿੰਘ ਨੂੰ ਉਸ ਤੁਰਕੇਸ਼ਵਰ ਨੇ ਔਰੰਗਜ਼ੇਬ ਨੇ ਮਰਵਾਇਆ ਸੀ ਇਤਿਆਦਿ। ਇਹ ਜੋ ਔਰੰਗਜ਼ੇਬ ਹੈ ਇਸਨੇ ਕੀ ਸੋਚਿਆ ਕਿ ਇਹ ਜੋ ਬਿਸ਼ਨ ਸਿੰਘ ਰਾਜਾ ਹੈ ਇਹਨੂੰ ਹੁਣ ਭੇਜਿਆ ਜਾਏ। ਅਸਲ ਵਿੱਚ ਰਾਜਾ ਬਿਸ਼ਨ ਸਿੰਘ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਦੋਂ ਢਹਿ ਪੈਂਦਾ ਹੈ, ਸ੍ਰੀ ਸਤਿਗੁਰੂ ਜੀ ਸਿਰਫ ਇਹਦੀ ਇੱਜ਼ਤ ਪੱਤ ਰੱਖਣ ਵਾਸਤੇ ਇਹਦੇ ਨਾਲ ਤੁਰੇ, ਪਰ ਹੋਇਆ ਕਿ ਇੱਕ ਅਜਿਹੇ ਢੰਗ ਦੇ ਨਾਲ ਇਹ ਮਦਦ ਜਿਹੜੀ ਉਹਦੀ ਵੀ ਆਪਣੇ ਆਪ ਹੋਣ ਲੱਗ ਪਈ। ਜਿਹੜੀ ਚੀਜ਼ ਦਾ ਇਸ਼ਾਰਾ ਇਹ ਜੋ ਔਰਤ ਹੈ, ਇਹ ਜਾਦੂਗਰ, ਇਹ ਕਹਿਣ ਲੱਗੀ ਤੁਸੀਂ ਉਹਦੀ ਸਹਾਇਤਾ ਕਿਉਂ ਕਰਦੇ ਹੋ? ਔਰ ਇਸ ਰਾਜੇ ਉੱਪਰ ਆ ਕੇ ਚੜ੍ਹਾਈ ਕਰ ਦਿੱਤੀ।
ਹਿੰਦਨ ਕੀ ਰੱਖਿਆ ਕੇ ਯੋਗ,
ਕਿਉਂਕਿ ਇਹ ਤੇ ਸੁਣਿਆ ਸੀ ਤੁਸੀਂ ਸਦਾ ਹੀ ਹਿੰਦੂਆਂ ਦੀ ਰੱਖਿਆ ਕਰਦੇ ਹੋ।
ਅਲੰਬ ਆਪ ਕੇ ਲੋਗ,
ਉਹ ਲੋਕ ਆਪ ਦੇ ਸਹਾਰੇ ਹਨ। ਅਰਜ਼ ਕਰਾਂ ਗੁਰੂ ਸਵਾਰਿਓ, ਜਿਸ ਤਰ੍ਹਾਂ ਆਪ ਜੀ ਦੇ ਚਰਨਾਂ ਵਿੱਚ ਇਹ ਮੈਂ ਅਰਜ਼ ਕੀਤੀ ਕਿ ਸਤਿਗੁਰੂ ਕਈ ਵਾਰ ਅਜਿਹਾ ਸਮਾਂ ਬਣ ਹੀ ਜਾਂਦਾ ਹੈ। ਇੱਕ ਵਾਰ ਆਪ ਜੀ ਨੇ ਸੁਣੀ ਹੋਏਗੀ ਸਾਖੀ ਕਿ ਕੋਈ ਰਾਜਾ ਗੁਰੂ ਧਾਰਨਾ ਸੀ, ਗੁਰੂ ਮਿਲ ਨਹੀਂ ਸੀ ਰਿਹਾ। ਇਸ ਨੇ ਇਹ ਵੀ ਸੁਣਿਆ ਗੁਰੂ ਤੋਂ ਬਿਨਾ ਹਰ ਪਾਸੇ ਅਗਿਆਨ ਹੈ, ਹਨੇਰਾ ਹੀ ਹਨੇਰਾ ਹੈ, ਗੁਰੂ ਤੋਂ ਬਿਨਾ ਮੁਕਤੀ ਨਹੀਂ। ਇਸ ਨੇ ਨਿਸ਼ਚਾ ਧਾਰਿਆ ਕੱਲ ਸਵੇਰੇ ਜਿਹੜਾ ਇਨਸਾਨ ਸਾਹਮਣੇ ਆਏਗਾ ਉਹਨੂੰ ਗੁਰੂ ਧਾਰ ਲਵਾਂਗਾ। ਘਰੋਂ ਨਿਕਲ ਪਿਆ। ਚਲਦੇ ਚਲਦੇ ਇੱਕ ਨਾਲ ਚੋਰ ਵੀ ਰਹਿੰਦਾ ਸੀ, ਉਹਨੇ ਸੋਚਿਆ ਰਾਜਾ ਇਕੱਲੇ, ਸਮਾਂ ਬਣ ਗਿਆ, ਚੋਰੀ ਕਰ ਲਵਾਂਗੇ। ਕਹਾਣੀਕਾਰ ਦੱਸਦਾ ਹੈ ਕਈ ਦਿਨ ਰਾਜਾ ਇਸ ਤਰ੍ਹਾਂ ਚਲਦਾ ਚਲਦਾ ਅਖੀਰ ਜੰਗਲ ਵਿੱਚ ਪ੍ਰਵੇਸ਼ ਕਰ ਗਿਆ। ਇੱਕ ਅਜਿਹਾ ਨਿਰਜਨ ਬਨ ਸੀ ਜਿੱਥੇ ਕੋਈ ਨਾ ਇਨਸਾਨ ਵਿਖੇ ਨਾ ਕੁਛ। ਅਖੀਰ ਚੋਰ ਦੇ ਮਨ ਵਿੱਚ ਆਇਆ ਜਲਦੀ ਨਾਲ ਅੱਗੇ ਜਾਵਾਂ, ਇਸ ਤਰ੍ਹਾਂ ਤੇ ਇਹਨੇ ਕਾਬੂ ਨਹੀਂ ਆਉਣਾ। ਅੱਗੇ ਪਹੁੰਚਿਆ, ਰਾਜੇ ਨੇ ਸਮਝਿਆ ਗੁਰੂ ਆ ਗਏ ਨੇ, ਮੱਥਾ ਟੇਕਿਆ। ਇਤਿਆਦਿ ਅਰਜ਼ ਕਰਾਂ ਕਿ ਉਹ ਚੋਰ ਹੁੰਦਾ ਹੋਇਆ ਉਸ ਨੂੰ ਰਾਜੇ ਨੂੰ ਕਹਿੰਦਾ, ਮੈਨੂੰ ਗੁਰੂ ਮੰਨਦੇ ਜੀ? ਮੰਨਦਾ ਹਾਂ। ਸਾਰੇ ਆਭੂਸ਼ਣ ਜਿੰਨੇ ਗਹਿਣੇ ਨੇ ਮੈਨੂੰ ਦੇ ਦਿਓ, ਦੇ ਦਿੱਤੇ। ਰਾਜੇ ਨੇ ਕਿਹਾ, ਗੁਰੂ ਦੇਵ ਕਿਰਪਾ ਕਰੋ, ਜਾ ਕੇ ਰਾਜ ਮਹਿਲ ਵੀ ਸੰਭਾਲੋ। ਸੰਭਾਲ ਲਿਆ। ਅਖੀਰ ਇਹ ਰਾਜਾ ਤਪੱਸਿਆ ਵਿੱਚ ਅਜਿਹਾ ਜੁੜਿਆ, ਉਹ ਭਗਵਾਨ ਨੂੰ ਫਿਕਰ ਪੈ ਗਿਆ, ਜੇ ਇਸੇ ਤਰ੍ਹਾਂ ਵਰਤਦੀ ਰਹੀ ਤੇ ਮੇਰਾ ਨਾਮ ਕਿਹਨੇ ਲੈਣਾ ਹੈ? ਭਗਵਾਨ ਵਿਸ਼ਨੂੰ ਉਸ ਦੇ ਸਦ੍ਰਸ਼ ਆ ਕੇ ਜਦੋਂ ਪ੍ਰਗਟ ਹੋ ਗਏ, ਕਹਿਣ ਲੱਗੇ, ਹੇ ਵਤਸ, ਅੱਖਾਂ ਖੋਲ, ਤੇਰੇ ਸਾਹਮਣੇ ਮੈਂ ਆ ਗਿਆ ਹਾਂ। ਇਸ ਰਾਜੇ ਨੇ ਪੁੱਛਿਆ, ਤੁਸੀਂ ਕੌਣ ਹੋ? ਉਹ ਦੱਸਿਆ ਕਿ ਜਿਹਨੂੰ ਯਾਦ ਕਰਦੇ ਜਿਹਦੀ ਆਰਾਧਨਾ ਕਰਦੇ ਜਿਹਦਾ ਧਿਆਨ ਤੇਰੇ ਅੰਦਰ ਹੈ, ਮੈਂ ਉਹ ਪਰਮਾਤਮਾ ਹਾਂ। ਉਹ ਕਹਿਣ ਲੱਗਾ ਤੁਸੀਂ ਢੋਂਗੀ ਹੋ, ਮੇਰਾ ਗੁਰੂ ਤੇ ਉਹ ਜਿਹੜਾ ਇੱਥੇ ਮੈਨੂੰ ਦੱਸ ਕੇ ਗਿਆ ਹੈ ਭਜਨ ਕਰਨਾ ਹੈ ਉਹ ਹੈ। ਉੱਥੇ ਭਗਵਾਨ ਕਹਿਣ ਲੱਗੇ ਉਹ ਚੋਰ ਹੈ, ਉਹਨੇ ਛਲ ਕਪਟ ਕੀਤਾ ਤੇਰੇ ਨਾਲ, ਇਹ ਨਾ ਮੰਨੇ। ਭਗਵਾਨ ਜਦੋਂ ਉਸ ਦੇ ਕੋਲ ਜਾ ਕੇ ਉਹਨੂੰ ਥੋੜੀ ਕਰੜਾਈ ਕੀਤੀ, ਸਖਤਾਈ ਦੇ ਨਾਲ ਲਿਆਂਦਾ, ਆ ਕੇ ਉਹ ਹੱਥ ਜੋੜ ਕੇ ਕਹਿਣ ਲੱਗਾ ਰਾਜਨ ਮੇਰੇ ਕੋਲੋਂ ਗਲਤੀ ਹੋਈ, ਮੈਂ ਤੇਰੇ ਨਾਲ ਧੋਖਾ ਕੀਤਾ ਹੈ, ਪਰ ਅਰਜ਼ ਕਰਾਂ ਇਹ ਬੇਸ਼ੱਕ ਚੋਰ ਸੀ, ਧੋਖਾ ਕੀਤਾ, ਇਹਨੇ ਬੜੇ ਬੁਰੇ ਕਰਮ ਕੀਤੇ, ਪਰ ਉਸ ਵਕਤ ਰਾਜੇ ਨੇ ਇਹ ਕਿਹਾ ਤੁਸੀਂ ਮੇਰੇ ਸੱਚੇ ਹੀ ਗੁਰੂ ਹੋ, ਤੁਸੀਂ ਨਾ ਮਿਲਦੇ ਇਹ ਜਿਹੜਾ ਤ੍ਰਿਲੋਕੀ ਨਾਥ ਹੈ ਇਹ ਕਦੀ ਨਾ ਮੇਰੇ ਸਾਹਮਣੇ ਆਉਂਦਾ। ਉਸ ਵਕਤ ਭਗਵਾਨ ਕਹਿਣ ਲੱਗੇ ਇਹਨੇ ਤੇਰੇ ਨਾਲ ਧੱਕਾ ਕੀਤਾ, ਗਲਤ ਕੀਤਾ, ਇਹਨੂੰ ਸਜ਼ਾ ਮਿਲੇਗੀ। ਪਰ ਰਾਜਾ ਕਹਿਣ ਲੱਗਾ ਜੇ ਬਖਸ਼ਣਾ ਪਹਿਲਾਂ ਮੇਰੇ ਗੁਰੂ ਨੂੰ ਬਖਸ਼, ਫਿਰ ਮੈਨੂੰ। ਉਸ ਵਕਤ ਭਗਵਾਨ ਇਹ ਅਲਫਾਜ਼ ਕਹਿਣ ਲੱਗੇ ਹੇ ਰਾਜਨ, ਹੇ ਭਗਤ, ਤੇਰੇ ਸਦਕਾ ਮੈਨੂੰ ਅੱਜ ਇਸ ਚੋਰ ਨੂੰ ਵੀ ਬਖਸ਼ਣਾ ਪਿਆ। ਮੇਰੀ ਬੰਧ ਹੀ ਭਗਤ ਛੁਡਾਵੇ, ਬੰਧ ਹੈ ਭਗਤ ਨਾ ਛੁੱਟੈ ਮੋਹੇ, ਇਹ ਉਹ ਸਤਿਗੁਰੂ ਦੇ ਵਾਕ ਨੇ ਕਿ ਭਗਤਾਂ ਕਰਕੇ ਭਗਵਾਨ ਅਣਹੋਣੀ ਵੀ ਕੁਛ ਵੀ ਕਰ ਦਿੰਦਾ ਹੈ। ਸੋ ਇਸ ਕਰਕੇ ਇੱਥੇ ਵੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਕੁਛ ਅਜਿਹਾ ਹੀ ਕਰ ਰਹੇ ਨੇ, ਕਿਉਂਕਿ ਵਿੱਚ ਵਾਲੀ ਜੋ ਕੜੀ ਹੈ ਬਹੁਤ ਮਜ਼ਬੂਤ ਹੈ, ਔਰ ਉਹ ਕੜੀ ਹੈ ਭਗਤੀ ਦੀ, ਪ੍ਰੇਮ ਦੀ। ਉਹ ਕੜੀ ਦਾ ਨਾਮ ਹੈ ਰਾਜਾ ਬਿਸ਼ਨ ਸਿੰਘ। ਜਦੋਂ ਵਿੱਚ ਵਾਲਾ ਵਿਚੋਲਾ ਤਗੜਾ ਹੋਵੇ ਤੇ ਸਾਧ ਸੰਗਤ ਜੀ, ਉਸ ਵਕਤ ਸਤਿਗੁਰੂ ਕੀ ਜੇ ਦੁਨੀਆਂ ਦੇ ਸਾਰੇ ਕਾਰ ਵਿਹਾਰ ਚੱਲ ਸਕਦੇ ਨੇ, ਤੇ ਉਸ ਅਕਾਲ ਪੁਰਖ ਦੀ ਦਰਗਾਹ ਵਿੱਚ ਵੀ ਨਾ ਬਖਸ਼ਿਆ ਜਾਣ ਵਾਲਾ ਇਨਸਾਨ ਵੀ ਬਖਸ਼ਿਆ ਗਿਆ। ਬਹੁਤ ਸਾਰੇ ਪ੍ਰਮਾਣ ਨੇ, ਬਹੁਤ ਸਾਰਾ ਇਤਿਹਾਸ ਭਰਿਆ ਪਿਆ ਸਾਡੇ ਕੋਲ। ਸੱਤਾ ਬਲਵੰਡਾ ਜਿਹੜੇ ਨੇ ਉਹ ਬਖਸ਼ੇ ਗਏ ਸੀ, ਹੋਰ ਬਹੁਤ ਸਾਰੇ ਅਜਿਹੇ। ਸੋ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸਤਿਗੁਰੂ ਜੀ ਅਜਿਹੀ ਕਿਰਪਾ ਕਰ ਰਹੇ ਨੇ। ਉਹ ਜਾਦੂਗਰਨੀ ਕਹਿੰਦੀ ਹੈ ਤੁਸੀਂ ਤਾਂ ਸਦਾ ਹਿੰਦੂਆਂ ਦੇ ਸਹਾਰੇ ਸੀ, ਪਰ ਇਸ ਤੁਰਕੇਸ਼ ਦੀ ਮਦਦ ਕਿਉਂ ਕਰ ਰਹੇ ਹੋ?
ਹੁਣ ਧੋਬਨ ਤ੍ਰਿਹ ਕੀ ਚਤੁਰਾਈ।
ਹੁਣ ਸਤਿਗੁਰੂ ਜੀ ਇਸ ਜਾਦੂਗਰਨੀ ਇਹਦੇ ਵਾਸਤੇ ਪਹਿਲਾਂ ਦੱਸਿਆ ਸੀ ਕਿ ਇਹ ਇਸ ਦੀ ਜਾਤੀ ਬਾਰੇ ਦੱਸਦੇ ਨੇ, ਇਹ ਧੋਬਨ ਸੀ। ਜਦੋਂ ਇਸ ਦੇ ਚਤੁਰਾਈ ਭਰੇ ਵਾਕ ਸਤਿਗੁਰਾਂ ਨੇ ਸੁਣੇ, ਧਿਆਨ ਦੇਣਾ ਇੱਥੇ ਚਤੁਰਾਈ ਉਹ ਦੂਸਰੀ ਚਲਾਕੀ ਨਹੀਂ ਜਿਹਦੇ ਨਾਲ ਇਨਸਾਨ ਇਨਸਾਨ ਨੂੰ ਠੱਗਦਾ ਫਿਰਦਾ ਔਰ ਭਗਵਾਨ ਨੂੰ ਵੀ ਨਹੀਂ ਬਖਸ਼ਦਾ। ਇੱਕ ਬੜੀ ਵਧੀਆ ਰੋਚਕ ਕਹਾਣੀ ਹੈ ਕਿ ਭਗਵਾਨ ਜੋ ਹੈ ਉਸਨੇ ਜਦੋਂ ਇਸ ਇਨਸਾਨ ਨੂੰ ਬਣਾਇਆ ਤੇ ਸੱਚ ਜਾਣਿਓ ਭਗਵਾਨ ਨੂੰ ਵੀ ਖਤਰਾ ਮਹਿਸੂਸ ਹੋਇਆ ਕਿ ਚੀਜ਼ ਅਜਿਹੀ ਬਣਾ ਦਿੱਤੀ ਹੈ ਆਉਣ ਵਾਲੇ ਸਮੇਂ ਤੇ ਹੋ ਸਕਦਾ ਇਹ ਮੇਰੇ ਉੱਤੇ ਸ਼ਾਸਨ ਮੇਰੇ ਉੱਤੇ ਰਾਜ ਨਾ ਕਰਨ ਲੱਗ ਪੈਣ। ਉਸ ਵਕਤ ਸਾਰਿਆਂ ਕੋਲੋਂ ਪੁੱਛਿਆ ਕਿ ਕੀ ਅਜਿਹਾ ਕਰਾਂ ਜਿੱਥੇ ਮੈਨੂੰ ਨਾ ਲੱਭ ਸਕਣ। ਕਿਸੇ ਨੇ ਸਲਾਹ ਦਿੱਤੀ ਚੰਦਰਮਾ ਤੇ ਚਲੇ ਜਾਓ, ਉੱਥੇ ਨਹੀਂ ਇਹ ਪਹੁੰਚੇਗਾ। ਭਗਵਾਨ ਕਹਿਣ ਲੱਗੇ ਇਹ ਜੈਸੀ ਚੀਜ਼ ਮੈਂ ਬਣਾ ਦਿੱਤੀ ਇੱਕ ਦਿਨ ਚੰਦਰਮਾ ਤੇ ਵੀ ਪਹੁੰਚਣਗੇ। ਸੋ ਪਹੁੰਚ ਗਏ ਨੇ। ਕਿਸੇ ਨੇ ਸਲਾਹ ਦਿੱਤੀ ਤੁਸੀਂ ਫਲਾਣੀ ਜਗ੍ਹਾ ਚਲੇ ਜਾਓ, ਹਿਮਾਲਿਆ ਤੇ ਚਲੇ ਜਾਓ, ਸੁਮੇਰ ਪਰਬਤ ਤੇ ਚਲੇ ਜਾਓ। ਕਈ ਜਗ੍ਹਾ ਜਦੋਂ ਦੱਸਿਆ ਭਗਵਾਨ ਕਹਿਣ ਲੱਗੇ ਨਹੀਂ ਇਹ ਤੇ ਅਜਿਹੇ ਨੇ ਕਿ ਹਰ ਇੱਕ ਜਗ੍ਹਾ ਪਹੁੰਚ ਜਾਣਗੇ। ਫਿਰ ਉਸ ਵਕਤ ਭਗਵਾਨ ਨੇ ਇਹ ਚੀਜ਼ ਸੋਚੀ ਇਹਦੇ ਅੰਦਰ ਹੀ ਮੈਂ ਪ੍ਰਵਿਸ਼ਟ ਹੋ ਜਾਵਾਂ। ਇਨਸਾਨ ਦੀ ਹਾਲਤ ਹੈ ਹਮੇਸ਼ਾ ਦੂਸਰੇ ਨੂੰ ਵੇਖਦਾ, ਇਹ ਕੀ ਪਿਆ ਕਰਦਾ, ਕਿਵੇਂ ਬੈਠਦਾ, ਕਿਵੇਂ ਤੁਰਦਾ, ਕਿਸ ਤਰ੍ਹਾਂ ਖਾਂਦਾ, ਕਿਸ ਤਰ੍ਹਾਂ ਪੀਂਦਾ, ਪਰ ਇਨਸਾਨ ਆਪਣੇ ਆਪ ਨੂੰ ਕਦੀ ਨਹੀਂ ਵੇਖਦਾ ਮੈਂ ਕੀ ਕਰਦਾ ਆ। ਉਸ ਭਗਵਾਨ ਨੇ ਇਹਦੇ ਅੰਦਰ ਹੀ ਨਿਵਾਸ ਕਰ ਲਿਆ। ਸੋ ਅਰਜ ਕਰਾਂ ਇਹ ਜਿਹੜਾ ਇਨਸਾਨ ਹੈ ਇਹਦੀ ਹਾਲਤ ਅਜਿਹੀ ਹੈ ਕਿ ਪਰਮਾਤਮਾ ਦੇ ਨਾਲ ਵੀ ਕਈ ਤਰ੍ਹਾਂ ਦੀ 420 ਕਰਨੋਂ ਨਹੀਂ ਟਿਕਦਾ, ਪਰ ਉਹ ਅਕਾਲ ਪੁਰਖ ਇਹਦੀ ਪਹੁੰਚ ਤੋਂ ਕਿਤੇ ਪਰੇ ਹੈ। ਪਰੇ ਇਸ ਕਰਕੇ ਹੈ ਕਿ ਇਹਦੇ ਅੰਦਰ ਹੀ ਛੁਪਿਆ ਪਿਆ ਹੈ, ਇਨਸਾਨ ਕਦੀ ਅੰਦਰ ਵੇਖਦਾ ਹੀ ਨਹੀਂ। ਸੋ ਉਹ ਵਾਲੀ ਚਤੁਰਾਈ ਇਹ ਧੋਬਣ ਵਿੱਚ ਨਹੀਂ ਸੀ, ਇਸ ਜਾਦੂਗਰਨੀ ਵਿੱਚ ਉਹ ਵਾਲੀ ਚਤੁਰਾਈ ਨਹੀਂ ਸੀ। ਇਹ ਚਤੁਰਾਈ ਹੈ ਅਕਲੀ ਸਾਹਿਬ ਸੇਵੀ ਹੈ। ਸਾਹਿਬ ਨੇ ਜੋ ਗੁਰਬਾਣੀ ਵਿੱਚ ਇਹ ਪ੍ਰਮਾਣ ਦਿੱਤਾ ਹੈ ਕਿ ਅਕਲੀ ਇੱਥੇ ਵਿਸ਼ਰਾਮ ਲੱਗੇਗਾ ਅਕਲੀ ਦੇ ਉੱਤੇ। ਅਕਲੀ ਇਹਨੂੰ ਸੰਬੋਧਨ ਕੀਤਾ ਜਾਏਗਾ। ਅਕਲ ਕੀ ਹੈ? ਸਾਹਿਬ ਸੇਵੀ ਹੈ ਕਿ ਜਿਹੜਾ ਇਨਸਾਨ ਆਪਣੇ ਸਾਹਿਬ ਆਪਣੇ ਇਸ਼ਟ ਦੇਵ ਦੀ ਅਰਾਧਨਾ ਕਰਦਾ ਹੈ, ਉਹਦੇ ਚਰਨਾਂ ਦਾ ਧਿਆਨ ਧਰਦਾ ਹੈ। ਅਸਲ ਵਿੱਚ ਇਹ ਹੈ ਸਿਆਣਪ, ਇਹ ਹੈ ਚਾਤੁਰਤਾ। ਸੋ ਉਹ ਵਾਲੀ ਚਤੁਰਾਈ ਭਰੇ ਲਫ਼ਜ਼ ਸ੍ਰੀ ਸਤਿਗੁਰੂ ਜੀ ਨੇ, ਸ਼ਰਧਾ ਭਰੇ ਲਫ਼ਜ਼ ਜਦੋਂ ਇਸ ਔਰਤ ਦੇ ਸੁਣੇ,
ਸ੍ਰੀ ਮੁਖ ਤੇ ਮੁਸਕਾਏ ਗੁਸਾਈ।
ਗੁਸਾਈ ਧਰਤੀ ਦੇ ਮਾਲਕ, ਧਰਤੀ ਦੇ ਉੱਤੇ ਸ਼ਾਸਨ ਕਰਨ ਵਾਲੇ, ਸਭ ਦੀ ਪਾਲਣ ਪੋਸ਼ਣ ਕਰਨ ਵਾਲੇ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਸ ਦੇ ਪ੍ਰੇਮ ਨੂੰ, ਇਸ ਦੇ ਅਲਫਾਜ਼ ਸੁਣ ਕੇ ਬੜੇ ਹੀ ਮੁਸਕੁਰਾਏ।
ਕਹਿਓ ਤਿਸਹਿ ਸਭ ਤੇ ਕਰ ਨਿਆਰੀ।
ਸਤਿਗੁਰੂ ਜੀ ਉਸ ਵਕਤ ਇਸ ਔਰਤ ਨੂੰ ਸਾਰਿਆਂ ਤੋਂ ਵੱਖਰਾ ਕਰਕੇ ਇੱਕ ਬਚਨ ਕੀਤਾ,
ਨਿਰਪਤ ਤੁਮਰੇ ਕਹੋਲੇ ਹਕਾਰੀ।
ਸਤਿਗੁਰੂ ਜੀ ਕਹਿਣ ਲੱਗੇ ਕਿ ਜੇ ਤੂੰ ਇਹ ਗੱਲ ਕਰਦੀ ਹੈ ਤੇ ਮੈਨੂੰ ਦੱਸ, ਤੇਰੇ ਰਾਜੇ ਨੂੰ ਹੁਣੇ ਬੁਲਾ ਲਵਾਂ ਇੱਥੇ।
ਇਮ ਨਿਰਪ ਸੋ ਤਿਸ ਦੇ ਮਿਲਾਏ।
ਤੇ ਸਤਿਗੁਰੂ ਜੀ ਨਾਲ ਹੀ ਫਿਰ ਕਹਿਆ, ਜਿਵੇਂ ਤੇਰੇ ਰਾਜੇ ਨੂੰ ਇੱਥੇ ਮੈਂ ਬੁਲਾ ਲਵਾਂ, ਔਰ ਇਸ ਰਾਜੇ ਬਿਸ਼ਨ ਸਿੰਘ ਦੇ ਨਾਲ ਜੇ ਕਹਿੰਦੀ ਹੈ ਤਾਂ ਤੇਰੇ ਸਾਹਮਣੇ ਹੀ ਸੰਧੀ ਕਰਵਾ ਦਿੰਦੇ ਹਾਂ, ਆਪਸ ਵਿੱਚ ਇਹਨਾਂ ਦਾ ਅਜਿਹਾ ਪ੍ਰੇਮ ਬਣਾ ਦਿੰਦੇ ਹਾਂ ਕਿ ਸਾਰੇ ਝਗੜੇ ਹੀ ਮਿਟ ਜਾਣ।
ਕੀ ਦੁਬਿਧਾ ਦੂਰ ਕਰਾਏ।
ਦੋਵਾਂ ਦੀ ਦੁਬਿਧਾ, ਅੰਦਰ ਦੀ ਚਿੰਤਾ ਦੂਰ ਹੋ ਜਾਵੇਗੀ।
ਰਾਖੈ ਸਮ ਹਮ ਤਾਹਿ ਨ ਮਾਰਹਿ।
ਉਸ ਰਾਜੇ ਨੂੰ ਭਾਵ ਤੇਰੇ ਰਾਜੇ ਨੂੰ ਜੋ ਕਾਮਰੂਪ ਦੇਸ਼ ਦਾ ਰਾਜਾ ਹੈ, ਜੇ ਮੈਂ ਚਾਹਵਾਂ ਤੇ ਇੱਥੇ ਬੁਲਾ ਸਕਦਾ ਹਾਂ, ਔਰ ਦੂਸਰੀ ਗੱਲ ਰਾਜੇ ਨਾਲ ਸੰਧੀ ਵੀ ਕਰਵਾ ਦੇਵਾਂ, ਤੇ ਇੱਕ ਹੋਰ ਗੱਲ ਯਾਦ ਰੱਖੀ, ਉਸ ਨੂੰ ਮਾਰਾਂਗੇ ਵੀ ਨਹੀਂ, ਉਹਨੂੰ ਬੜੇ ਹੀ ਪ੍ਰੇਮ ਦੇ ਨਾਲ ਇੱਥੇ ਰੱਖ ਲਵਾਂਗੇ।
ਨਿਜ ਦਾਸਨ ਕੇ ਕਾਜ ਸਵਾਰ।
ਇਸ ਤਰ੍ਹਾਂ ਸਤਿਗੁਰੂ ਜੀ ਆਪਣੇ ਦਾਸਾਂ ਦੇ ਕਾਜ ਸਵਾਰ ਦੇ ਹਨ। ਸੋ ਉਸ ਨੂੰ ਕਹਿਣ ਲੱਗੇ ਕਿ ਤੇਰਾ ਵੀ ਇਹ ਕਾਜ ਸਵਾਰ ਦਿੰਦੇ ਹਾਂ।
ਧੋਬਨ ਯੋਬਨ ਯੁੱਤ ਇਹਾ।
ਉਸ ਧੋਬਨ ਦੇ ਬਾਰੇ ਕਵੀ ਜੀ ਦੱਸ ਰਹੇ ਹਨ ਜੋ ਕਿ ਹਜੇ ਯੋਬਨ ਦੇ ਵਿੱਚ ਸੀ।
ਰਹੋ ਬੈਠ ਥਿਤ ਤੁਵ ਤੁਰ ਜਹਾ।
ਸਤਿਗੁਰੂ ਜੀ ਬਚਨ ਕੀਤਾ, ਹੁਣ ਇਸ ਤਰ੍ਹਾਂ ਕਰ, ਇਹ ਜਿਹੜੇ ਦਰਖਤ ਦੇ ਉੱਪਰ ਤੂੰ ਆਈ ਸੀ, ਇਹਨੂੰ ਉਡਾ ਕੇ ਲੈ ਕੇ ਆਈ ਸੀ, ਇਸ ਦੇ ਉੱਤੇ ਹੀ ਜਾ ਕੇ ਬੈਠਣਾ ਕਰ।
ਸਭ ਕੁਟੰਬ ਕੋ ਲੇਹ ਬੁਲਾਏ।
ਜਿਤਨਾ ਵੀ ਤੇਰਾ ਪਰਿਵਾਰ ਹੈ ਉਸ ਨੂੰ ਵੀ ਇਸ ਜਗ੍ਹਾ ਦੇ ਉੱਪਰ ਬੁਲਾ ਲੈ।
ਬਸ ਹੋ ਸਦਾ ਨਿਜ ਗ੍ਰਹਿ ਕੋ ਪਾਏ।
ਇਹ ਹਿਰਦਾ ਗੁਰੂ ਸਵਾਰੀ ਉਹ ਸਤਿਗੁਰੂ ਦਾ ਹੀ ਹੋ ਸਕਦਾ ਹੈ। ਇੱਕ ਇਨਸਾਨ ਆ ਕੇ ਬਹੁਤ ਸਾਰੇ ਉਲਟ ਕਰਮ ਕਰੇ, ਇੱਕ ਇਨਸਾਨ ਉਹਨਾਂ ਲੋਕਾਂ ਤੇ ਅਤਿਆਚਾਰ ਕਰੇ ਜਿਨ੍ਹਾਂ ਦੇ ਨਾਲ ਸਤਿਗੁਰੂ ਹੋਵੇ, ਤੇ ਬਾਅਦ ਵਿੱਚ ਉਹਨੂੰ ਸਤਿਗੁਰੂ ਬਖਸ਼ ਦੇਣ, ਇਹ ਸਤਿਗੁਰੂ ਦਾ ਹੀ ਹਿਰਦਾ ਹੈ। ਇਨਸਾਨ ਦੀ ਅਜਿਹੀ ਹਾਲਤ ਹੈ ਕਿ ਇਨਸਾਨ ਇਨਸਾਨ ਨੂੰ ਕਦੀ ਨਹੀਂ ਬਖਸ਼ਦਾ। ਕੋਈ ਵੀ ਸਮਾਂ ਆਵੇ, ਇਨਸਾਨ ਆਪਣੇ ਸਮੇਂ ਨੂੰ ਗਵਾਉਂਦਾ ਨਹੀਂ, ਤੁਰੰਤ ਆਪਣੀ ਜ਼ੋਰ ਅਜਮਾਇਸ਼ ਕਰ ਹੀ ਲੈਂਦਾ ਹੈ। ਪਰ ਸਤਿਗੁਰੂ ਧਨ ਨੇ, ਤਾਂ ਹੀ ਤਾਂ ਉਸ ਸਤਿਗੁਰੂ ਨੂੰ ਧਨ ਕਹਿਆ ਜਾਂਦਾ ਹੈ। ਇੱਕ ਵਾਰ ਸਭ ਗੱਜ ਕੇ ਕਹੋ, ਧਨ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ। ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਸ ਦੇ ਵਿਨਮਰਤਾ ਭਰੇ ਪ੍ਰੇਮ ਪੂਰਵਕ ਬਚਨ ਸੁਣ ਕੇ ਇੰਨੇ ਦੇ ਵਿੱਚ ਹੀ ਖੁਸ਼ ਹੋ ਗਏ, ਔਰ ਇਤਨੇ ਖੁਸ਼ ਹੋਏ ਕਿ ਉਸ ਦੀ ਦੋ ਪ੍ਰੇਮ ਭਰੀਆਂ ਗੱਲਾਂ ਤੇ ਯਾਦ ਰੱਖ ਲਈਆਂ। ਪਿਛਾਂ ਕੀਤਾ ਹੋਇਆ ਸਾਰਾ ਕਰਮ ਸਤਿਗੁਰਾਂ ਨੇ ਭੁਲਾ ਦਿੱਤਾ, ਬਖਸ਼ਿਸ਼ ਕੀਤੀ, ਤੇ ਉਸ ਵਕਤ ਨਾਲ ਹੀ ਇਹ ਕਿਰਪਾ ਕੀਤੀ ਕਿ ਇਸ ਜਗ੍ਹਾ ਦੇ ਉੱਪਰ ਤੂੰ ਟਿਕ, ਔਰ ਆਪਣਾ ਜਿੰਨਾ ਵੀ ਤੇਰਾ ਪਰਿਵਾਰ ਹੈ ਉਸ ਨੂੰ ਵੀ ਲਿਆ ਕੇ ਇਸ ਜਗ੍ਹਾ ਦੇ ਉੱਤੇ ਰਹਿਣਾ ਕਰੋ।
ਬਸ ਹੈ ਅਪਰ ਲੋਕ ਸਮੁਦਾਏ, ਤੋਹੀ ਨਾਮ ਪਰ ਗ੍ਰਾਮ ਬਸਾਏ।
ਸਤਿਗੁਰੂ ਜੀ ਬਚਨ ਕੀਤਾ ਕਿ ਇਸ ਅਸਥਾਨ ਦੇ ਉੱਪਰ ਕੱਲੀ ਤੂੰ ਹੀ ਨਹੀਂ, ਤੇਰਾ ਪਰਿਵਾਰ ਹੀ ਨਹੀਂ, ਹੋਰ ਵੀ ਬਹੁਤ ਲੋਕ ਆ ਕੇ ਵਸਣਗੇ, ਔਰ ਸਮਾਂ ਪੈ ਕੇ ਤੇਰੇ ਨਾਮ ਦੇ ਉੱਤੇ ਹੀ ਇਹ ਨਗਰ ਜੋ ਹੈ ਵਸੇਗਾ।
ਜਗ ਮਹਿ ਕੀਰਤ ਤੇਰੀ ਰਹਿ।
ਜਗਤ ਦੇ ਵਿੱਚ ਤੇਰਾ ਜਸ ਰਹੇਗਾ, ਭਾਵ ਤੇਰੇ ਨਗਰ ਦੇ ਨਾਮ ਸਦਕਾ ਤੈਨੂੰ ਵੀ ਜਾਣਿਆ ਜਾਵੇਗਾ।
ਜਬ ਲਗ ਗ੍ਰਾਮ ਬਸਤ ਥਲ ਹੈ,
ਜਦੋਂ ਤੱਕ ਇਸ ਧਰਤੀ ਦੇ ਉੱਤੇ ਤੇਰੇ ਨਾਮ ਦਾ ਵਸਾਇਆ ਹੋਇਆ ਨਗਰ ਵਸਦਾ ਰਹੇਗਾ, ਤੇਰਾ ਵੀ ਜਸ ਭਾਵ ਤੇਰਾ ਵੀ ਨਾਮ ਜੋ ਹੈ ਦੁਨੀਆਂ ਲੈਂਦੀ ਰਹੇਗੀ।
ਹਮ ਵਸਾਏ ਕਰ ਗਮਨ ਹੈ ਆਨ,
ਪਾਤਸ਼ਾਹ ਜੀ ਬਚਨ ਕਰ ਰਹੇ ਹਨ ਕਿ ਹੁਣ ਇਸ ਨਗਰ ਨੂੰ ਵਸਾ ਕੇ ਤੈਨੂੰ ਇੱਥੇ ਵਸੋਂ ਵਿੱਚ ਲਿਆ ਕੇ ਅਸੀਂ ਅੱਗੇ ਚੱਲਣਾ ਕਰਾਂਗੇ।
ਤਬ ਲਗ ਬੈਠ ਬ੍ਰਿਛ ਕੇ ਥਾਨ,
ਉਦੋਂ ਤੱਕ ਤੂੰ ਇਸ ਬ੍ਰਿਛ ਦੇ ਉੱਤੇ ਇਸ ਦਰਖਤ ਦੇ ਉੱਤੇ ਬੈਠੀ ਰਹਿ।
ਪਾਏ ਬਚਨ ਇਮ ਸਤਿਗੁਰ ਕੇਰਾ,
ਇਸ ਤਰ੍ਹਾਂ ਸਤਿਗੁਰੂ ਜੀ ਦਾ ਬਚਨ ਸੁਣ ਕੇ
ਧੋਬਨ ਜਾਏ ਕਰਿਓ ਤਡੇਰਾ।
ਉਸ ਜਾਦੂਗਰਨੀ ਧੋਬਨ ਨੇ ਉਸ ਇਸਤਰੀ ਨੇ ਉਸ ਬ੍ਰਿਸ਼ ਦੇ ਉੱਤੇ ਜਾ ਕੇ ਡੇਰਾ ਕਰ ਲਿਆ।
ਇਸ ਪਿੱਛੇ ਜੇਤੀ ਤ੍ਰਿਆਏ,
ਔਰ ਇਸ ਔਰਤ ਨੂੰ ਵੇਖ ਕੇ ਜਿਹੜੀਆਂ ਹੋਰ ਇਸਤਰੀਆਂ ਜਾਦੂਗਰਨੀਆਂ ਆ ਰਹੀਆਂ ਸਨ,
ਰਹੀ ਦੇਖ ਧੋਬਨੀ ਦੇਖ ਪਲਾਈ,
ਜਦੋਂ ਉਹਨਾਂ ਨੇ ਵੇਖਿਆ ਕਿ ਸਾਡੇ ਵਿੱਚੋਂ ਬੜੀ ਚਾਤੁਰ ਸੀ, ਜੰਤਰ ਮੰਤਰਾਂ ਵਿੱਚ ਵੀ ਬੜੀ ਪ੍ਰਬਲ ਸ਼ਕਤੀਆਂ ਸੀ ਇਸ ਕੋਲ, ਪਰ ਜਦੋਂ ਇਸ ਨੂੰ ਫੜ ਲਿਆ ਇਸ ਨੂੰ ਵੇਖ ਕੇ ਉਹ ਵਾਲੀ ਔਰਤਾਂ ਵੀ ਦੌੜ ਗਈਆਂ।
ਹਟ ਪਾਛੇ ਕੋ ਨਹੀਂ ਨਿਹਾਰਾ,
ਔਰ ਅਜਿਹਾ ਹਿਰਦੇ ਵਿੱਚ ਡਰ ਆਇਆ ਕਿ ਪਿੱਛੇ ਮੁੜ ਕੇ ਵੀ ਨਾ ਉਹਨਾਂ ਨੇ ਵੇਖਿਆ।
ਕੰਮ ਕੋ ਗਹਿ ਤਰਾਸ ਕੋ ਤਾਰਾ,
ਅੰਦਰ ਡਰ ਆ ਗਿਆ ਉਹਨੂੰ ਫੜ ਲਿਆ ਸਾਨੂੰ ਵੀ ਨਾ ਫੜ ਲਵੇ। ਇਹ ਚੀਜ਼ ਸੋਚਦੀ ਹੋਈ ਉਹ ਜੋ ਔਰਤਾਂ ਹਨ ਬਹੁਤ ਹੀ ਤੇਜ਼ੀ ਨਾਲ ਉੱਥੋਂ ਤੁਰ ਗਈਆਂ।
ਵੱਡੇ ਬੇਗ ਸੋ ਨਗਰ ਪ੍ਰਵੇਸ਼ੀ,
ਔਰ ਬੜੀ ਹੀ ਤੇਜ਼ੀ ਦੇ ਨਾਲ ਰਫਤਾਰ ਦੇ ਨਾਲ ਬਹੁਤ ਹੀ ਕਾਹਲੀ ਦੇ ਨਾਲ ਕਾਮਰੂਪ ਦੇਸ਼ ਦੇ ਵਿੱਚ ਜਾ ਕੇ ਇਹ ਔਰਤਾਂ ਪ੍ਰਵੇਸ਼ ਕਰ ਗਈਆਂ।
ਗਈ ਭੂਪ ਕੋ ਖਬਰ ਅਛੇ ਛੀ,
ਬੜੀ ਹੀ ਜਲਦੀ ਨਾਲ, ਔਰ ਇਹ ਜੋ ਵਿਸ਼ੇਸ਼ ਖਬਰ ਸੀ, ਇਹਨਾਂ ਔਰਤਾਂ ਨੇ ਉਸ ਰਾਜੇ ਨੂੰ ਕਾਮਰੂਪ ਦੇਸ਼ ਦੇ ਰਾਜੇ ਨੂੰ ਇਹ ਖਬਰ ਜਾ ਦਿੱਤੀ।
ਨਿਤ ਹਮ ਜਾਤੇ ਡਰਾਵਤ ਸਭ ਕੋ,
ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਰੋਜ਼ ਡਰਾਉਣ ਵਾਸਤੇ ਜਾਂਦੀਆਂ ਸਾਂ,
ਉੱਪਰ ਫਿਰਤ ਪਾਏ ਮਗਨ
ਉਹਨਾਂ ਦੇ ਉੱਪਰ ਜਾ ਕੇ ਉਹਨਾਂ ਦੇ ਸਿਰ ਦੇ ਉੱਤੇ ਆਕਾਸ਼ ਵਿੱਚ ਅਸੀਂ ਉੱਡਦੀ ਫਿਰਦੀਆਂ ਸਾਂ।
ਹਮ ਤੇ ਧੋਬਨ ਗਈ ਅਗਾਰੀ,
ਪਰ ਹੇ ਰਾਜਨ ਅੱਜ ਕੁਛ ਵਿਲੱਖਣ ਹੋਇਆ। ਸਾਡੇ ਤੋਂ ਪਹਿਲਾਂ ਉਹ ਜੋ ਧੋਬਨ ਸੀ, ਉਹ ਜੋ ਜਾਦੂਗਰਨੀ ਸੀ, ਉਹ ਪਹਿਲਾਂ ਚਲੀ ਗਈ।
ਸਿੱਧ ਪੁਰਖ ਕੋ ਸੁਨਿਤ ਭਾਰੀ,
ਮੈਂ ਸੁਣਿਆ ਹੈ, ਅਸੀਂ ਸੁਣਿਆ ਹੈ ਕਿ ਉਸ ਅਸਥਾਨ ਦੇ ਉੱਤੇ ਕੋਈ ਸਿੱਧ ਪੁਰਸ਼ ਹੈ, ਕੋਈ ਬੜੀ ਹੀ ਸਾਧਨਾ ਵਾਲਾ, ਕੋਈ ਪਹੁੰਚਿਆ ਹੋਇਆ ਦਰਵੇਸ਼ ਹੈ।
ਇਨ ਗਹਿਲੀਨ ਸ਼ਕਤ ਪਰ ਹਰ ਕੇ,
ਉਸ ਸਿੱਧ ਪੁਰਸ਼ ਨੇ ਉਸ ਇਸਤਰੀ ਦੀ, ਸਾਡੇ ਨਾਲ ਵਾਲੀ ਜੋ ਸਾਡੀ ਸਾਥਣ ਸੀ, ਉਹਦੀਆਂ ਸਾਰੀਆਂ ਸ਼ਕਤੀਆਂ ਦਾ ਨਾਸ ਕਰਕੇ ਉਸ ਨੂੰ ਫੜ ਲਿਆ ਹੈ।
ਫਿਰਤ ਅਰੂੜ ਜੋ ਉੱਪਰ ਤਰਕੇ,
ਔਰ ਹੈਰਾਨੀ ਅਜਿਹੀ ਗੱਲ ਦੀ ਕਿ ਉਸ ਸਿੱਧ ਪੁਰਸ਼ ਨੇ ਹੱਥ ਵੀ ਨਹੀਂ ਲਗਾਇਆ, ਕੋਈ ਬੋਲ ਵੀ ਨਹੀਂ ਬੋਲਿਆ, ਔਰ ਜੋ ਇਹ ਨਾਲ ਦੀ ਸਾਡੀ ਸਾਥਣ ਸੀ, ਜੰਤਰ ਮੰਤਰ ਵੀ ਬਹੁਤ ਜ਼ਿਆਦਾ ਸੀ ਇਹਦੇ ਵਿੱਚ, ਔਰ ਆਕਾਸ਼ ਦੇ ਵਿੱਚ ਇਹ ਗਮਨ ਕਰ ਰਹੀ ਸੀ, ਬਸ ਉਸ ਸਿੱਧ ਪੁਰਸ਼ ਦੀ ਨਿਗਾਹ ਹੀ ਕੁਛ ਅਜਿਹੀ ਪਈ ਕਿ ਨਿਗਾਹ ਪੈਣ ਦੇ ਨਾਲ ਸਾਰੀਆਂ ਸ਼ਕਤੀਆਂ ਇਸ ਦੀਆਂ ਨਸ਼ਟ ਹੋ ਗਈਆਂ, ਔਰ ਇਸ ਤਰ੍ਹਾਂ ਉਹ ਜੋ ਧੋਬਣ ਹੈ ਉਹ ਫੜੀ ਗਈ।
ਅਬ ਤੇ ਆਗੇ ਕੋਈ ਨਾ ਜਾਵੇ,
ਹੁਣ ਅੱਜ ਤੋਂ ਬਾਅਦ ਸਾਡੇ ਵਿੱਚੋਂ ਤੇ ਕੋਈ ਵੀ ਉਸ ਅਸਥਾਨ ਉੱਤੇ ਨਹੀਂ ਜਾਏਗਾ।
ਜੋ ਜਾਵੇ ਨਿਜ ਕੋ ਗਹਿਵਾਵੇ,
ਕਿਉਂਕਿ ਇਹ ਗੱਲ ਤਾਂ ਪੱਕੀ ਹੈ, ਜਿਹੜਾ ਵੀ ਉੱਥੇ ਜਾਏਗਾ ਆਪਣਾ ਆਪ ਗਵਾ ਲਵੇਗਾ, ਆਪਣੇ ਆਪ ਨੂੰ ਉੱਥੇ ਕੈਦ ਕਰਵਾ ਲਵੇਗਾ।
ਪਰ ਜਤਨ ਕੋ ਕਰੋ ਬਣਾਏ,
ਤੇ ਰਾਜਨ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ, ਕੋਈ ਹੁਣ ਹੋਰ ਯਤਨ ਲੱਭੋ, ਕੋਈ ਹੋਰ ਢੰਗ ਲੱਭੋ।
ਨਾ ਹਿਤ ਆਪ ਪਰਾਜਾ ਪਾਏ,
ਨਹੀਂ ਤੇ ਉਹ ਦਿਨ ਦੂਰ ਨਹੀਂ ਜਦੋਂ ਕਿ ਤੁਹਾਡੀ ਪਰਾਜਾ ਭਾਵ ਤੁਹਾਡੀ ਹਾਰ ਹੋ ਜਾਵੇਗੀ।
ਸੁਣ ਰਾਜਾ ਮਨ ਮਾਹ ਵਿਚਾਰੇ,
ਰਾਜਾ ਸੱਚੀ ਹੀ ਫਿਕਰ ਵਿੱਚ ਪੈ ਗਿਆ। ਉਸ ਵਕਤ ਰਾਜੇ ਨੂੰ ਮਜਬੂਰ ਹੋਣਾ ਪਿਆ ਸੋਚਾਂ ਵਿੱਚ ਪੈਣ ਵਾਸਤੇ। ਤੇ ਕੀ ਹੋਇਆ, ਰਾਜਾ ਫਿਰ ਦਿਨ ਰਾਤ ਇਹੀ ਵਿਚਾਰਾਂ ਵਿੱਚ ਪਿਆ ਰਹਿਆ।
ਮੰਤਰ ਕਰੇ ਮੈਂ ਬ੍ਰਿੰਦ ਅਗਾਰੇ,
ਰਾਜਾ ਫਿਰ ਆਪਣੀ ਬੁੱਧੀ ਨਾਲ ਵਿਚਾਰਾਂ ਕਰਦਾ ਹੈ, ਆਪਣੇ ਮਨ ਨਾਲ ਵਿਚਾਰਾਂ ਕਰਦਾ ਹੈ ਕਿ ਪਹਿਲਾਂ ਵੀ ਸਮਾਂ ਬੀਤ ਗਿਆ, ਬੜੇ ਹੀ ਢੰਗ ਦੇ ਔਰ ਬਹੁਤ ਹੀ ਕਰੜੇ, ਬਹੁਤ ਹੀ ਕਾਰਗਰ ਜਿਹੜੇ ਸਿੱਧ ਹੋਣ ਵਾਲੇ ਮੰਤਰ ਨੇ ਉਹ ਮੈਂ ਕਰਕੇ ਹਾਰ ਚੁੱਕਿਆ ਹਾਂ।
ਨਿਰਪ ਮਾਰਨ ਕੇ ਬਹੁ ਪ੍ਰੇਰੇ,
ਔਰ ਬਹੁਤ ਸਾਰੇ ਮੰਤਰ ਜਿਹੜੇ ਮੈਂ ਇਸ ਰਾਜੇ ਬਿਸ਼ਨ ਸਿੰਘ ਨੂੰ ਮਾਰਨ ਵਾਸਤੇ ਵੀ ਭੇਜੇ ਸੀ।
ਨਹੀਂ ਸਰੇ ਤਬ ਕਾਰਜ ਮੇਰੇ,
ਔਰ ਗੱਲ ਤਾਂ ਸਹੀ ਹੈ, ਇਹ ਜੋ ਕਹਿ ਰਹੀਆਂ ਨੇ ਉੱਥੇ ਸਿੱਧ ਪੁਰਸ਼ ਹੈ ਕੋਈ, ਗੱਲ ਤਾਂ ਸੱਚੀ ਜਾਪਦੀ ਹੈ, ਕਿਉਂਕਿ ਇਤਨਾ ਕੁਛ ਕਰਨ ਦੇ ਬਾਵਜੂਦ ਵੀ ਉਹ ਰਾਜਾ ਬਿਸ਼ਨ ਸਿੰਘ ਹਜੇ ਤੱਕ ਜੀਵਿਤ ਹੈ।
ਮਹਾਂਪੁਰਖ ਹੈ ਤਿਨਹੋ ਸਹਾਏ,
ਕੋਈ ਮਹਾਂਪੁਰਖ ਹੀ ਉਹਨਾਂ ਦੀ ਸਹਾਇਤਾ ਕਰ ਰਿਹਾ ਹੈ।
ਮਹਾਂਪੁਰਖ ਹੈ ਤਿਨਹੋ ਸਹਾਏ,
ਔਰ ਅਜਿਹਾ ਮਹਾਂਪੁਰਸ਼ ਸਾਧ ਸੰਗਤ ਜੀ ਜਦੋਂ ਸਤਿਗੁਰੂ ਹੀ ਆਪ ਸਹਾਇਕ ਹੋਵੇ, ਗੁਰੂ ਹੀ ਅੰਗ ਸੰਗ ਹੋਵੇ ਤੇ ਕੀ ਹੋ ਜਾਂਦਾ ਹੈ। ਇੱਕ ਵਾਰ ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਉਸ ਸਿੱਖ ਦੇ ਉੱਤੇ ਅਜਿਹੀ ਕਿਰਪਾ ਹੋਈ, ਸਮਾਂ ਬਣਿਆ ਕੁਛ ਕਿ ਉਸ ਦੇ ਜੋ ਜੀਜਾ ਜੀ ਸਨ, ਕਿਸੇ ਨੇ ਜਿਵੇਂ ਜਾਂ ਅੱਜ ਦਾ ਸਮਾਂ ਚੱਲ ਰਿਹਾ ਹੈ ਕਿ ਲੋਕ ਸਤਿਗੁਰੂ ਦੇ ਨਾਮ ਨੂੰ ਭੁੱਲ ਕੇ, ਗੁਰੂ ਦੇ ਦਰਸ਼ਨਾਂ ਨੂੰ ਭੁੱਲ ਕੇ ਕੁਛ ਅਜਿਹੇ ਲੋਕਾਂ ਦੀ ਸੰਗਤੀ ਵਿੱਚ ਜਾ ਪਏ ਨੇ ਜੋ ਕਿ ਦੁਸ਼ਟ ਲੋਕ ਨੇ। ਜੋ ਇਹ ਪ੍ਰਕਰਨ ਆਪ ਜੀ ਸੁਣ ਰਹੇ ਹੋ, ਕੁਛ ਅਜਿਹੇ ਹੀ ਸਿਆਣੇ ਕੋਲ ਕਿਸੇ ਕੋਲ ਤੁਰ ਗਏ, ਉਹਨਾਂ ਨੇ ਇਸ ਸਿੱਖ ਦੇ ਜੋ ਜੀਜਾ ਜੀ ਹਨ ਉਹਨਾਂ ਉੱਤੇ ਕੁਛ ਅਜਿਹਾ ਕਰ ਦਿੱਤਾ ਕਿ ਉਹਨਾਂ ਨੂੰ ਸੋਝੀ ਹੀ ਕੋਈ ਨਹੀਂ, ਦੁੱਖ ਤਕਲੀਫ ਦਿਨ ਰਾਤ ਆਪਣੇ ਆਪ ਦੀ ਸੋਝੀ ਨਹੀਂ। ਉਹਨਾਂ ਨੇ ਦੱਸਿਆ ਕਿ ਸਮਾਂ ਅਜਿਹਾ ਬਣਿਆ, ਇੱਕ ਵਾਰ ਭੈਣੀ ਸਾਹਿਬ ਆ ਕੇ ਵਿਚਾਰ ਬਣੀ ਕਿ ਸਤਿਗੁਰਾਂ ਦੇ ਚਰਨਾਂ ਵਿੱਚ ਵੀ ਅਰਜ ਕੀਤੀ ਕਿ ਉਸ ਸਥਾਨ ਦੇ ਉੱਤੇ ਜਾ ਕੇ ਹਵਨ ਕੀਤਾ ਜਾਏ, ਕੁਛ ਭਜਨ ਬਾਣੀ ਕੀਤੀ ਜਾਏ ਕਿ ਕਿਰਪਾ ਹੋਵੇ। ਪਰ ਜਿਹੜੇ ਉਹ ਦੂਸਰੇ ਘਰ ਦੇ ਲੋਕ ਸੀ, ਅਖੀਰ ਉਹਨਾਂ ਨੇ ਵੀ ਆਪਣੀ ਮਤ ਵਰਤਣੀ ਹੁੰਦੀ ਹੈ। ਕੀ ਹੋਇਆ, ਜੋ ਇਸ ਸਿੱਖ ਦੀ ਭੈਣ ਸੀ ਉਹਦੇ ਉੱਤੇ ਤੇ ਸਤਿਗੁਰਾਂ ਦੀ ਅਜਿਹੀ ਕਿਰਪਾ ਕੇ ਨਾਮ ਜਪਣਾ ਸ਼ੁਰੂ ਕਰ ਦਿੱਤਾ, ਸਤਿਗੁਰੂ ਜਗਜੀਤ ਸਿੰਘ ਮੇਰਾ ਸਭ ਸਮਰੱਥ ਹੈ, ਉਹ ਕਿਰਪਾ ਕਰਨਗੇ, ਵਿਸ਼ਵਾਸ ਸੀ ਹਿਰਦੇ ਵਿੱਚ। ਸਮਾਂ ਬਣਿਆ, ਜੋ ਉਹਨਾਂ ਦੇ ਵੱਡੇ ਸੀ ਉਹਨਾਂ ਨੇ ਉਸ ਵਕਤ ਕਿਸੇ ਤਾਂਤਰਿਕ ਨੂੰ ਬੁਲਾਇਆ, ਕਿਸੇ ਸਿਆਣੇ ਨੂੰ ਬੁਲਾਇਆ, ਆ ਕੇ ਵੇਖਦੇ ਸੀ ਇੱਥੇ ਕੀ ਹਿਸਾਬ ਕਿਤਾਬ ਹੈ, ਸਮਝ ਨਹੀਂ ਆਉਂਦੀ, ਪਤਾ ਨਹੀਂ ਕਿਹੜੀ ਓਪਰੀ ਚੀਜ਼ ਦਾ ਪਹਿਰਾ ਇਹਦੇ ਤੇ, ਸਮਝ ਨਹੀਂ ਆ ਰਹੀ। ਜਦੋਂ ਉਹ ਇਨਸਾਨ ਆਇਆ, ਅਖੀਰ ਉਹਦੇ ਕੋਲ ਵੀ ਤਾਕਤ ਸੀ ਕੋਈ, ਅੰਦਰ ਆ ਕੇ ਜਦੋਂ ਕਮਰੇ ਦੇ ਦਰਵਾਜ਼ੇ ਦੇ ਕੋਲ ਖਲੋਤਾ, ਉੱਥੇ ਆ ਕੇ ਆਸੇ ਪਾਸੇ ਵੇਖ ਕੇ ਬੜਾ ਹੈਰਾਨ ਹੋਇਆ। ਅੰਦਰ ਜਦੋਂ ਗਿਆ, ਅੰਦਰ ਉਹਨੇ ਕੁਛ ਨਹੀਂ ਕੀਤਾ, ਤੁਰੰਤ ਬਾਹਰ ਆ ਕੇ ਕਹਿਣ ਲੱਗਾ, ਤੁਸੀਂ ਕਿਉਂ ਫਿਕਰ ਕਰਦੇ ਹੋ, ਅੰਦਰ ਮੈਂ ਇੱਕ ਚੀਜ਼ ਵੇਖੀ ਹੈ, ਪਤਾ ਨਹੀਂ ਕੌਣ ਸਫੇਦ ਬਸਤਰ ਨੇ ਔਰ ਉਹਦੇ ਹੱਥ ਵਿੱਚ ਮਾਲਾ ਹੈ, ਆਸਣ ਉਹਨੇ ਥੱਲੇ ਵਿਛਾਇਆ ਹੈ, ਗੜਵਾ ਰੱਖਿਆ ਹੈ, ਪਤਾ ਨਹੀਂ ਕੀ ਮੂੰਹ ਆਪਣੇ ਵਿੱਚ ਜਾਪ ਜਪਦਾ ਪਿਆ, ਔਰ ਜੇ ਉਹ ਜਾਪ ਨਾ ਜਪਦਾ ਹੁੰਦਾ ਜੋ ਇਸ ਇਨਸਾਨ ਦੇ ਉੱਤੇ ਕੀਤਾ ਹੋਇਆ, ਇਹਨੇ ਤੇ ਜੀਵਿਤ ਨਹੀਂ ਸੀ ਬਚਣਾ। ਸਾਧ ਸੰਗਤ ਜੀ, ਇਹ ਜਦੋਂ ਸਤਿਗੁਰਾਂ ਦਾ ਕੋਤਕ ਮੈਨੂੰ ਉਹ ਸਿੱਖ ਨੇ ਸੁਣਾਇਆ ਤੇ ਫੁੱਟ ਫੁੱਟ ਕੇ ਰੋਣ ਲੱਗ ਪਿਆ ਕਿ ਮਾਧੋ ਹਮ ਐਸੇ ਤੂੰ ਐਸਾ, ਇਨਸਾਨ ਕੈਸਾ ਹੁੰਦਾ ਔਰ ਸਤਿਗੁਰੂ ਕੈਸਾ। ਸਾਧ ਸੰਗਤ ਜੀ, ਇਹ ਉਸ ਪੂਰੇ ਸਤਿਗੁਰੂ ਦਾ ਘਰ ਹੈ, ਚਾਹੇ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਰੂਪ ਵਿੱਚ ਹੋਣ, ਚਾਹੇ ਸਤਿਗੁਰੂ ਜਗਜੀਤ ਸਿੰਘ ਪਾਤਸ਼ਾਹ ਤੇ ਚਾਹੇ ਮੌਕੇ ਦੇ ਮਾਲਕ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ ਹੋਣ, ਇਹ ਸਮਰੱਥ ਨੇ, ਇਹ ਕੁਛ ਵੀ ਕਰ ਸਕਦੇ ਨੇ। ਯਾਦ ਰੱਖਣਾ, ਹਿਰਦੇ ਦੀ ਭਾਵਨਾ ਅਜਿਹੀ ਹੋਵੇ ਕਿ ਗੁਰੂ ਮਜਬੂਰ ਹੋ ਜਾਵੇ, ਜਿਹੜਾ ਕੰਮ ਨਹੀਂ ਕਰਨਾ ਗੁਰੂ ਉਹ ਵੀ ਕਰ ਦਿੰਦਾ ਹੈ। ਹਿਰਦੇ ਦੀ ਭਾਵਨਾ ਅਜਿਹੀ ਚੀਜ਼ ਹੈ ਜਿਵੇਂ ਇੱਕ ਚੁੰਬਕ ਜਿਹਦੇ ਵਿੱਚ ਬਹੁਤ ਜ਼ਿਆਦਾ ਆਕਰਸ਼ਣ ਹੈ, ਉਹ ਮਜਬੂਰ ਕਰ ਦਿੰਦੀ ਸਾਹਮਣੇ ਛੋਟੇ ਟੁਕੜਿਆਂ ਨੂੰ ਕਿ ਉਹਦੇ ਨਾਲ ਆ ਕੇ ਚਿਪਕ ਜਾਣ। ਛੋਟੇ ਲੋਹੇ ਦੇ ਕਣ ਮਜਬੂਰ ਹੋ ਜਾਂਦੇ ਨੇ ਉਸ ਚੁੰਬਕ ਨਾਲ ਆ ਕੇ ਚਿਪਕਣ ਨੂੰ, ਨਾਲ ਲੱਗਣ ਨੂੰ। ਸਿੱਖ ਦੇ ਅੰਦਰ ਵੀ ਕੁਛ ਅਜਿਹਾ ਆਕਰਸ਼ਣ ਹੋਵੇ ਸ਼ਰਧਾ ਦਾ ਕਿ ਗੁਰੂ ਜੋ ਹੈ ਦੌੜਿਆ ਜਾਂਦਾ ਹੈ ਉਸ ਸਿੱਖ ਦੇ ਕੋਲ ਕਿ ਉਹਨੂੰ ਜਾ ਕੇ ਮਿਲ ਲਵਾਂ, ਉਹਨੂੰ ਆਪਣੀ ਛਾਤੀ ਨਾਲ ਆਪਣੇ ਕਲਜੇ ਨਾਲ ਲਗਾ ਲਵਾਂ। ਇਹ ਗੁਰੂ ਦਾ ਬਿਰਧ ਹੈ। ਸੋ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੀ, ਉਹਨਾਂ ਦਾ ਵੀ ਬਿਰਧ ਅਜਿਹਾ ਹੈ, ਕੁਛ ਅਜਿਹੀ ਕਿਰਪਾ ਕਰ ਰਹੇ ਹਨ।
ਮੰਤਰ ਸ਼ਕਤ ਨਹਿ ਪਹੁੰਚ ਸਕਾਏ।
ਉਹ ਰਾਜਾ ਫਿਰ ਸੋਚ ਰਿਹਾ ਹੈ, ਵਾਕਿਆ ਹੀ ਉਸ ਜਗ੍ਹਾ ਕੋਈ ਅਜਿਹਾ ਸਿੱਧ ਪੁਰਸ਼ ਹੈ ਜਿੱਥੇ ਕਿ ਮੇਰਾ ਮੰਤਰ ਵੀ ਕਾਟ ਨਹੀਂ ਕਰ ਰਿਹਾ।
ਜੇ ਗਿਰਵਰ ਕੋ ਦੇਤ ਉਡਾਈ।
ਫਿਰ ਇਹ ਰਾਜਾ ਆਪਣੇ ਮੰਤਰਾਂ ਦੇ ਉਸ ਖਿਆਲਾਤ ਵਿੱਚ ਪਹੁੰਚ ਗਿਆ, ਮੰਤਰਾਂ ਦੀ ਉਸ ਸ਼ਕਤੀ ਨੂੰ ਯਾਦ ਕਰਦਾ ਹੈ ਕਿ ਅਜਿਹੇ ਮੇਰੇ ਮੰਤਰ ਜਿਹੜੇ ਕਿ ਪਰਬਤ ਨੂੰ ਵੀ ਜੜੋਂ ਪੱਟ ਕੇ ਆਕਾਸ਼ ਵਿੱਚ ਉਡਾ ਦੇਣ।
ਅਚਲ ਚਲਾਵਤ ਚਲਤ ਥਿਰਾਏ।
ਅਚਲ ਭਾਵ ਜਿਹੜਾ ਨਹੀਂ ਚੱਲਣ ਵਾਲਾ ਉਹਨੂੰ ਚੱਲਣ ਨੂੰ ਲਾ ਦੇਣ, ਜੋ ਚੱਲ ਰਿਹਾ ਹੈ ਉਹਨੂੰ ਇੱਕ ਜਗ੍ਹਾ ਬਿਲਕੁਲ ਪੱਥਰ ਵੱਤ ਬੱਜਰ ਵੱਤ ਅਸਥਿਤ ਕਰ ਦੇਣ।
ਜਲ ਪ੍ਰਵਾਹ ਕੋ ਰੱਖੇ ਰੋਕ।
ਔਰ ਅਜਿਹੇ ਮੰਤਰ ਮੇਰੇ ਜਿਹੜੇ ਕਿ ਬ੍ਰਹਮਪੁੱਤਰ ਦਰਿਆ ਨੂੰ ਵਗਦੇ ਨੂੰ ਰੋਕ ਕੇ ਰੱਖ ਦੇਣ।
ਤਿੰਨ ਆਗੇ ਕਿਆ ਬਪਰੇ ਲੋਕ।
ਔਰ ਅਜਿਹੇ ਮੰਤਰ ਜਿਹੜੇ ਕਿ ਪਰਬਤ ਨੂੰ ਉਡਾ ਸਕਦੇ ਨੇ, ਜੜ ਵਸਤੂ ਨੂੰ ਤੁਰਨ ਲਾ ਦੇਣ, ਤੁਰਦੀ ਹੋਈ ਨੂੰ ਜੜ ਵਸਤੂ ਕਰ ਦੇਣ, ਪਾਣੀ ਦਰਿਆ ਵਗਦਿਆਂ ਨੂੰ ਰੋਕ ਦੇਣ। ਔਰ ਇਹਨਾਂ ਮੰਤਰਾਂ ਅੱਗੇ ਇੱਕ ਆਮ ਇਨਸਾਨ ਦੀ ਤੇ ਹਾਲਤ ਹੀ ਕੀ ਹੈ।
ਸਹਨਾ ਸਹਤ ਨਰੇਸ਼ੁਰ ਕਾਵਤ।
ਔਰ ਰਾਜਾ ਸੋਚਣ ਲੱਗਾ ਕਿ ਜੇ ਇੰਨੀ ਤਾਕਤ ਹੈ, ਸ਼ਕਤੀ ਹੈ ਇਹਨਾਂ ਮੰਤਰਾਂ ਵਿੱਚ, ਉਹ ਰਾਜੇ ਬਿਸ਼ਨ ਸਿੰਘ ਨੂੰ ਉਹਦੀ ਸੈਨਾ ਸਮੇਤ ਮਲੀਆ ਮੀਟ ਹੀ ਕਰ ਦੇਣਾ ਸੀ।
ਯਤਨ ਸਮੇਤ ਨਾ ਬਚਬੇ ਪਾਵਤ।
ਜਿਤਨੇ ਮੈਂ ਯਤਨ ਕੀਤੇ ਹਨ ਉਹਨਾਂ ਦਾ ਤੇ ਬਚਣ ਦਾ ਕੋਈ ਹਾਲ ਹੀ ਨਹੀਂ ਸੀ।
ਸਭ ਨਿਸ਼ਫਲ ਹੋਏ ਇੱਕ ਬਾਰੀ।
ਪਰ ਸਭ ਕੁਛ ਨਿਸਫਲ ਹੋ ਗਿਆ, ਮੇਰੀ ਉਮੀਦਾਂ ਉੱਤੇ ਪਾਣੀ ਫਿਰ ਗਿਆ, ਜਿੰਨੇ ਮੰਤਰ ਸੀ ਸਾਰੇ ਵਿਅਰਥ ਨਜ਼ਰ ਆ ਰਹੇ ਹਨ।
ਯਾ ਤੇ ਲਖਿਤ ਕੋ ਸਿੱਧ ਭਾਰੀ।
ਗੱਲ ਸਹੀ ਹੈ, ਇਹ ਜੋ ਔਰਤਾਂ ਕਹਿ ਰਹੀਆਂ ਹਨ ਇਹਨਾਂ ਦੀ ਗੱਲ ਵਿੱਚ ਦਮ ਹੈ। ਵਾਕਿਆ ਹੀ ਉਸ ਅਸਥਾਨ ਦੇ ਉੱਤੇ ਕੋਈ ਸਿੱਧ ਪੁਰਸ਼ ਹੈ।
ਅਬ ਕਾ ਮੱਖਿਆ ਕਰੇ ਸਹਾਏ।
ਉਸ ਵਕਤ ਜਦੋਂ ਗੁਰੂ ਸਵਾਰਿਓ ਇਨਸਾਨ ਹਰ ਪਾਸਿਓਂ ਹਾਰ ਜਾਂਦਾ ਹੈ, ਉਸ ਵਕਤ ਇਹ ਇਨਸਾਨ ਨੂੰ ਆਪਣਾ ਈਸਟ ਯਾਦ ਆਉਂਦਾ, ਆਪਣਾ ਉਹ ਪਿਆਰਾ ਦੇਵਤਾ ਗੁਰੂ ਸੰਤ ਜਿਹਦੇ ਉੱਤੇ ਇਹਦੀ ਪੱਕੀ ਨਿਸ਼ਚਾ ਹੁੰਦੀ ਹੈ, ਨਿਸ਼ਚਾ ਹੁੰਦਾ ਹੈ। ਇਸ ਰਾਜੇ ਨੂੰ ਵੀ ਫਿਰ ਇਸ ਵਕਤ ਯਾਦ ਆਈ ਉਸ ਕਾਮੱਖਿਆ ਦੇਵੀ ਦੀ।
ਹਾਰੇ ਕਰਤੇ ਅਪਰ ਉਪਾਏ।
ਸੋਚਣ ਲੱਗਾ ਕਿ ਉਸ ਦੇਵੀ ਦੀ ਜੋ ਮੇਰੇ ਉੱਤੇ ਕਿਰਪਾ ਹੈ, ਮੈਨੂੰ ਅੱਜ ਤੱਕ ਹਾਰ ਨਹੀਂ ਹੋਣ ਦਿੱਤੀ, ਕੋਈ ਨਾ ਕੋਈ ਢੰਗ ਜ਼ਰੂਰ ਮੈਨੂੰ ਲੱਭ ਜਾਂਦਾ ਹੈ।
ਸਦਾ ਬਿਘਨ ਤੇ ਹਮੈ ਬਚਾਵਤ।
ਉਸ ਦੇਵੀ ਨੇ ਸਦਾ ਹੀ ਮੈਨੂੰ ਆਉਣ ਵਾਲੇ ਸੰਕਟਾਂ ਤੋਂ ਬਚਾਇਆ ਹੈ।
ਕਬ ਹੋ ਨਾ ਜੀਤਿਓ ਜੋ ਚੜ ਆਵਤ।
ਔਰ ਕਿਤਨਾ ਹੀ ਬਲਸ਼ਾਲੀ ਯੋਧਾ ਹੋਵੇ, ਸੂਰਬੀਰ ਹੋਵੇ, ਚੱਕਰਵਰਤੀ ਵਰਤੀ ਸਮਰਾਟ ਹੋਵੇ, ਅੱਜ ਤੱਕ ਕਿਸੇ ਦੀ ਹਿੰਮਤ ਨਹੀਂ ਪਈ ਕਿ ਮੈਨੂੰ ਆ ਕੇ ਜਿੱਤ ਲਵੇ। ਇਹ ਸਭ ਪ੍ਰਤਾਪ ਉਸ ਕਾਮੱਖਿਆ ਦੇਵੀ ਦਾ ਹੈ।
ਧਰਮ ਅਰਥ ਨਿਤ ਬਨੈ ਸਹਾਈ।
ਔਰ ਰਾਜਾ ਇਹ ਸੋਚਣ ਲੱਗਾ ਉਹ ਜੋ ਕਾਮੱਖਿਆ ਦੇਵੀ ਹੈ ਸਦਾ ਹੀ ਮੇਰੇ ਧਰਮ ਦੇ ਵਾਸਤੇ ਉਹ ਮੇਰੀ ਸਹਾਇਤਾ ਕਰਦੀ ਹੈ।
ਦਾਸਨ ਲਾਜ ਰੱਖੇ ਵਡਿਆਈ।
ਸਦਾ ਹੀ ਆਪਣੇ ਦਾਸਾਂ ਦੀ ਲਾਜ ਰੱਖਦੀ ਹੈ। ਧਿਆਨ ਦੇਣਾ ਗੁਰੂ ਸਵਾਰਿਓ, ਇਹ ਜੋ ਰਾਜਾ ਹੈ ਇਸ ਦੇ ਵਿੱਚ ਕਣੀ ਮਾਤਰ ਵੀ ਕਿਤੇ ਧਰਮ ਨਜ਼ਰ ਨਹੀਂ ਆਉਂਦਾ ਪਿਆ। ਜੇ ਸਾਹਿਬ ਗੁਰਬਾਣੀ ਵਿੱਚ ਜ਼ਿਕਰ ਕਰਦੇ ਨੇ, ਧਰਮ ਦਾ ਇੱਕ ਸਵਰੂਪ ਦੱਸਦੇ ਨੇ ਸਾਨੂੰ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਕਿ ਇਨਸਾਨ ਸੱਚ ਬੋਲੇ, ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ, ਕਿਉਂਕਿ ਸੱਚੇ ਰਸਤੇ ਤੇ ਤੁਰਦੇ ਜਹਾਨ ਵੀ ਉਸਤਤ ਕਰਦਾ ਹੈ। ਪਰ ਇਸ ਰਾਜੇ ਦੇ ਕੋਲ ਧਰਮ ਨਾਂ ਦੀ ਤੇ ਚੀਜ਼ ਵੀ ਨਹੀਂ ਸੀ, ਕਣੀ ਮਾਤਰ ਲੇਸ਼ ਮਾਤਰ ਧਰਮ ਨਹੀਂ ਸੀ। ਇਹ ਜਿਹੜਾ ਹੈ ਧਿਆਨ ਦੇਣਾ, ਜਿਸ ਇਨਸਾਨ ਨੂੰ ਅਸੀਂ ਇਸ਼ਟ ਮੰਨ ਲਈਏ, ਜਿਹੜੇ ਦੇਵੀ ਦੇਵਤੇ ਦੀ ਆਰਾਧਨਾ ਕਰੀਏ, ਉਹਦੇ ਵਾਲੇ ਲੱਛਣ ਇਨਸਾਨ ਵਿੱਚ ਆ ਹੀ ਜਾਂਦੇ ਨੇ। ਹੁਣ ਦੇਵੀ ਦਾ ਜਿਹੜਾ ਕਰਮ ਆਪਨੇ ਹੁਣ ਤੱਕ ਸੁਣਿਆ, ਉਹਦੇ ਕੋਲ ਬਲੀ ਦਿੱਤੀ ਜਾਂਦੀ ਸੀ, ਜਿਹੜੀ ਆਪ ਹੀ ਨਰ ਬਖਸ਼ੀ ਹੈ, ਮਨੁੱਖਾਂ ਨੂੰ ਖਾਣ ਵਾਲੀ, ਜੋ ਆਪ ਹੀ ਲਹੂ ਪੀਣ ਵਾਲੀ ਹੈ, ਉਹਦੇ ਭਗਤਾਂ ਦੇ ਹਿਰਦੇ 'ਚ ਦਇਆ ਕਿੱਥੋਂ ਉਤਪੰਨ ਹੋਏਗੀ? ਉੱਥੇ ਪ੍ਰੇਮ ਕਿੱਥੇ ਆਏਗਾ? ਉਸ ਹਿਰਦੇ ਦੇ ਵਿੱਚ ਦਇਆ ਰੂਪੀ ਬ੍ਰਿਕਸ਼ ਕਿਵੇਂ ਉੱਗ ਸਕਦਾ ਹੈ? ਸੋ ਉਹਨਾਂ ਦੀ ਨਿਗਾਹ ਦੇ ਵਿੱਚ ਧਰਮ ਜੋ ਹੈ, ਧਰਮ ਇਹੀ ਹੈ ਕਿ ਮੈਂ ਚਾਹੇ ਜੋ ਮਰਜ਼ੀ ਕਰਾਂ, ਪਰ ਮੇਰੀ ਰੱਖਿਆ ਕਰਨ ਵਾਸਤੇ ਦੇਵੀ ਖੜੀ ਹੈ, ਮੇਰਾ ਧਰਮ ਰੱਖ ਰਹੀ ਹੈ। ਇੱਥੋਂ ਨਜ਼ਰ ਆ ਰਿਹਾ ਹੈ ਉਸ ਇਨਸਾਨ ਦਾ ਅੰਦਰੂਨੀ ਪੱਖ, ਉਸ ਇਨਸਾਨ ਦਾ ਹਿਰਦਾ, ਉਸ ਇਨਸਾਨ ਦੇ ਵਿਚਾਰ, ਉਸ ਇਨਸਾਨ ਦੇ ਕਰਮ, ਉਸ ਦਾ ਕ੍ਰਿਤ ਇੱਥੋਂ ਨਜ਼ਰ ਆਉਂਦਾ ਹੈ, ਜੋ ਕਿ ਇਹ ਸਾਰੇ ਕਰਮ ਨੂੰ ਧਰਮ ਦੱਸ ਰਿਹਾ ਹੈ। ਅਸਲ ਵਿੱਚ ਉਹ ਸਾਰੇ ਇਨਸਾਨ ਜੋ ਕਿ ਆਪਣੀ ਮਰਜ਼ੀ ਮੁਤਾਬਕ, ਜੋ ਉਹਨਾਂ ਨੇ ਘੜ ਲਿਆ, ਜੋ ਉਹਨਾਂ ਨੂੰ ਫਿੱਟ ਬੈਠ ਗਿਆ, ਜੀ ਇਹ ਧਰਮ ਹੈ, ਅਸਲ ਵਿੱਚ ਧਰਮ ਇਹ ਨਹੀਂ। ਸ੍ਰੀ ਸਤਿਗੁਰੂ ਜੀ ਵੀ ਕਿਰਪਾ ਬਖਸ਼ਿਸ਼ ਕਰਨ, ਜਿੱਥੇ ਸਤਿਗੁਰੂ ਜੀ ਦਾ ਉਪਦੇਸ਼ ਹੈ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਜੋ ਇਨਸਾਨ ਸੱਚੇ ਮਾਰਗ ਉੱਪਰ ਚੱਲਦਾ ਹੈ, ਆਪਣੇ ਗੁਰੂ ਕੇ ਦੱਸੇ ਰਸਤੇ ਦੇ ਉੱਤੇ ਚੱਲਦਾ ਹੈ, ਅਸਲ ਵਿੱਚ ਧਰਮ ਉਹ ਹੈ ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀਐ। ਜਿਹੜਾ ਰਸਤਾ ਗੁਰੂ ਦੱਸਦਾ ਹੈ ਉਹਦੇ ਉੱਤੇ ਚੱਲਣਾ ਅਸਲ ਵਿੱਚ ਧਰਮ ਇਹ ਹੈ। ਸੋ ਸਾਧ ਸੰਗਤ ਜੀ, ਇੱਥੋਂ ਪਤਾ ਲੱਗਦਾ ਹੈ ਕਿ ਜਿਹੜਾ ਇਨਸਾਨ ਇੱਕ ਗੁਰੂ ਦੀ ਸ਼ਰਨ ਵਿੱਚ ਚਲਾ ਜਾਵੇ, ਪੂਰਨ ਸਤਿਗੁਰੂ ਦੀ ਸ਼ਰਨ ਵਿੱਚ, ਉਸ ਜਗ੍ਹਾ ਉੱਤੇ ਜਾ ਕੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਸ ਇਨਸਾਨ ਦੇ ਅੰਦਰ ਵੀ ਦਇਆ, ਪ੍ਰੇਮ, ਕਰੁਣਾ, ਇਹ ਸਾਰੀਆਂ ਚੀਜ਼ਾਂ ਜਦੋਂ ਆ ਜਾਣਗੀਆਂ ਤੇ ਇਨਸਾਨ ਉਸ ਭਗਵਾਨ ਦਾ ਰੂਪ ਬਣ ਜਾਏਗਾ। ਨਹੀਂ ਤੇ ਹਾਲ ਕੀ ਹੋਏਗਾ? ਇਸ ਰਾਜੇ ਵਾਲਾ ਜਿਹੜਾ ਕਿ ਹਜੇ ਤੱਕ ਉਸ ਸ਼ਕਤੀ ਦਾ ਉਪਾਸ਼ਕ ਹੈ, ਜਿਹੜੀ ਕਿ ਆਪ ਹੀ ਚੰਗਾ ਨਹੀਂ ਸੋਚ ਸਕਦੀ, ਚੰਗਾ ਨਹੀਂ ਕਰ ਸਕਦੀ, ਤੇ ਇਹਦੇ ਵਿਚਾਰ ਵੀ ਕੀ ਨੇ ਕਿ ਉਹ ਸਦਾ ਸਾਡਾ ਧਰਮ ਰੱਖਦੀ ਹੈ? ਧਰਮ ਕੀ? ਬਸ ਜੀਵ ਹੱਤਿਆ, ਆਏ ਨੂੰ ਢੰਗ ਨਾਲ ਪੁੱਛਣਾ ਨਹੀਂ, ਤੇ ਜੇ ਕੋਈ ਆਇਆ ਹੈ ਸਾਹਮਣੇ ਵੈਰੀ, ਤੇ ਉਹਦੇ ਉੱਤੇ ਵੀ ਦਗੇਬਾਜ਼ੀ ਨਾਲ ਹਮਲਾ ਕਰਨਾ, ਇਹਨੂੰ ਉਹ ਰਾਜਾ ਆਪਣਾ ਧਰਮ ਦੱਸ ਰਿਹਾ ਹੈ। ਤੁਸੀਂ ਸੋਚ ਸਕਦੇ ਹੋ ਕਿ ਅਜਿਹੇ ਧਰਮੀ ਕਿਵੇਂ ਜੇ ਹੋਣਗੇ? ਸੋ ਸਤਿਗੁਰੂ ਜੀ ਦੀ ਕਿਰਪਾ ਨਾਲ ਇਤਨੀਆਂ ਅਰਜ਼ਾਂ ਕਰਦੇ ਖਿਮਾ ਦੇ ਜਾਚਕ ਹਾਂ, ਹੋਈਆਂ ਭੁੱਲਾਂ ਦੀ ਮੁਆਫ਼ੀ ਦੇਣਾ। ਕੱਲ੍ਹ ਆਪ ਜੀ ਦੇ ਚਰਨਾਂ ਵਿੱਚ ਫਿਰ ਅਰਜ਼ ਕਰਾਂਗੇ ਕਿਸ ਤਰ੍ਹਾਂ ਸਤਿਗੁਰੂ ਜੀ ਇਸ ਰਾਜੇ ਨੂੰ ਬਿਸ਼ਨ ਸਿੰਘ ਰਾਜੇ ਨਾਲ ਮਿਲਦੇ ਹਨ, ਇਤਿਆਦ ਕਿਵੇਂ ਕਾਮਰੂਪ ਦੇਸ਼ ਉੱਤੇ ਜਿੱਤ ਪਾਈ ਜਾਂਦੀ ਹੈ। ਸੋ ਸਤਿਗੁਰਾਂ ਨੂੰ ਧੰਨ ਕਹੀਏ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।